सतनाम तनुवाखे गुरु साहिब जियो कृपा करो दीन के दाते मेरा गुण अवगन नाम विचारु कोई माटी का क्या थोपे स्वामी मानस की गत एकी दंडौत बंधन अनेक बार सर्व कला समरथ डोलन ते राखो प्रभु नानक दे कर हाथ परम सम्मान योग चवर शतर तख दे मालक शब्द गुरु साहिब श्री गुरु ग्रंथ साहिब सच्चे पातशाह जी दी पावन पवित्र हजूरी अंदर अमृत वेले दे सजे इस गुरमत दीवान विच आप जी ने आशा की वार दा कीर्तन सन्मान योग भाई साहिब भाई दविंदर सिंह जी सोढ़ी उन्हां पासों श्रवण कीता है। अज आशा की वार दे अमृत बचना दे विच अंत एक प्रकरण दे दो बचन कीर्तन रूप विच श्रवण कराए। एक सी तार जियड़े एक टेक तू लाहे बेडानी आस नानक नाम ते आईए कारज आवै रास। दूसरा बचन थेर घर बैसो हर जन प्यारे सतगुर तुमरे काशवारे। आओ इन्हां बचना नूं ही आधार बना के अठवें गुरदेव जी दा लड़ीवार जो संखेप जिहा इतिहास असी विचार रहे खां। अज कुदरती तौर ते इतिहास दी लड़ी भी इन्हां शब्दां दे अनुसार ढुकदी है। आओ अरदास करिए मालक सानू अंदर दा टिका एकाग्रता बख्शो। धन गुरु हर कृष्ण साहिब सच्चे पातशाह जी अपनी रहमत भरी छड़ी रख के प्रेम भावना नाल इतिहास और गुरु शब्द दी विचार करा लवो। गुरु बख्शी फतेह प्रवान करो और उच्चारण करो जी वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਇਹ ਸ਼ਬਦ ਧਰ ਜੀਅੜੇ ਇੱਕ ਟੇਕ ਤੂੰ ਲਾਹੇ ਬੇਡਾਨੀ ਆਸ। ਜੀਅੜੇ ਦਾ ਅਖਰੀ ਅਰਥ ਹੈ ਜਿੰਦ, ਜੀਅੜੇ ਦਾ ਅਖਰੀ ਅਰਥ ਹੈ ਮਨ। ਕਿੰਨੇ ਖੇ ਮੇਰੇ ਮਨ, ਇੱਕ ਪਰਮਾਤਮਾ ਦੀ ਟੇਕ, ਇੱਕ ਪਰਮਾਤਮਾ ਦੇ ਸਹਾਰੇ ਤੇ ਜੀ। ਲਾਹੇ ਬੇਡਾਨੀ, ਬੇਡਾਨੀ ਦਾ ਅਰਥ ਹੈ ਬੇਗਾਨੀ। ਕਿਸੇ ਦੂਸਰੇ ਬੰਦੇ ਦੀ ਆਸ ਤੇ ਮਤ ਜੀ, ਤੇ ਜੇ ਤੂੰ ਚਾਹੁੰਦਾ ਮੇਰੀ ਜ਼ਿੰਦਗੀ ਦਾ ਹਰ ਕੰਮ ਹੀ ਮੁਕੰਮਲ ਹੋਵੇ, ਤੇ ਫਿਰ ਇੱਕ ਕੰਮ ਤੂੰ ਕਿਉਂ ਨਹੀਂ ਕਰ ਲੈਂਦਾ? ਮਹਾਰਾਜ ਉਹ ਕੰਮ ਕੀ? ਹਜ਼ੂਰ ਨੇ ਫਰਮਾਇਆ, ਨਾਨਕ ਨਾਮ ਧਿਆਈਐ। ਉਸ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਧਿਆ, ਕਾਰਜ ਆਵੇ ਰਾਸ। ਨਾਮ ਜਪਣ ਵਾਲਿਆਂ ਦੇ ਕਾਰਜ ਪਰਮਾਤਮਾ ਆਪ ਰਾਸ ਕਰਦਾ ਹੈ। ਅਸੀਂ ਸੰਸਾਰੀ ਜੀਵ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਲੋੜਾਂ ਨੇ ਜਿਹੜੀਆਂ ਸਾਡੇ ਜੀਵਨ ਕਾਲ ਦੇ ਪੜਾਂ ਦਰ ਪੜਾਂ ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਹਜ਼ੂਰ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿਸੇ ਬੇਗਾਨੇ ਵੱਲ ਤੂੰ ਤਾਂ ਝਾਤੀ ਮਾਰ, ਜੇ ਤੇਰੇ ਸਮਰੱਥ ਮਾਲਕ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਹੋਵੇ। ਅਸੀਂ ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਇਹ ਬਚਨ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਸਾਹਿਬ ਦਾ ਅਰਥ ਹੈ ਮਾਲਕ। ਹੇ ਸੱਚੇ ਪਰਮਾਤਮਾ ਮਾਲਕ ਜੀ, ਕਿਹੜੀ ਵਸਤੂ ਹੈ ਜਿਹੜੀ ਆਪ ਜੀ ਦੇ ਘਰ ਵਿੱਚ ਨਹੀਂ? ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਚ ਹੈ। ਹੁਣ ਇੱਥੇ ਹਜ਼ੂਰ ਨੇ ਇਹ ਨਹੀਂ ਸ਼ਬਦ ਵਰਤਿਆ ਕਿ ਬਹੁਤ ਕੁਛ ਹੈ, ਤੇਰੇ ਘਰ ਦੇ ਵਿੱਚ ਅਨੇਕਾਂ ਚੀਜ਼ਾਂ ਨੇ। ਇੱਥੇ ਸ਼ਬਦ ਵਰਤੇ ਬਹੁਤ ਦੀ ਥਾਂ ਤੇ ਸਭ, ਤੇ ਸਭ ਦਾ ਅਰਥ ਹੀ ਇਹ ਵੇ ਕਿ ਪਰਮਾਤਮਾ ਦੇ ਘਰ ਅੰਦਰ ਹਰ ਇੱਕ ਚੀਜ਼ ਮੌਜੂਦ ਹੈ, ਉਸ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ? ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਚ ਹੈ, ਜਿਸ ਦੇਖੇ ਸੋ ਪਾਵੇ। ਜਿਸ ਨੂੰ ਤੁਸੀਂ ਤਰੁੱਟ ਕੇ ਇਹ ਦਾਤ ਦੇਵੋ, ਉਸ ਨੂੰ ਦਾਤ ਮਿਲਦੀ ਹੈ। ਉਸ ਸਭ ਕਿਚ ਦੇ ਘਰ ਵਿੱਚ, ਉਸ ਘਰ ਵਿੱਚ ਸਭ ਕਿਚ। ਤੇ ਹਜ਼ੂਰ ਨੇ ਸਾਨੂੰ ਅਰਦਾਸ ਕਰਨ ਦੀ ਜੁਗਤ ਦੱਸੀ, ਕਿਉਂਕਿ ਅੱਜ ਸ਼ਬਦ ਭਾਈ ਸਾਹਿਬ ਨੇ ਕਾਜ, ਕਾਰਜ ਔਰ ਮਾਲਕ ਦੇ ਚਰਨਾਂ ਵਿੱਚੋਂ ਮਿਲੀ ਕੋਈ ਸਫਲਤਾ ਲਈ ਤੇ ਸਫਲਤਾ ਪ੍ਰਾਪਤ ਕਰਨ ਲਈ ਸਰਵਣ ਕਰਾਏ ਨੇ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਹੈ, ਤੇ ਮੇਰਾ ਖਿਆਲ ਇਸ ਪਵਿੱਤਰ ਸ਼ਬਦ ਦੀਆਂ ਜਦੋਂ ਦੋ ਤੁਕਾਂ ਆਪਾਂ ਪੜ੍ਹਦੇ ਹਾਂ ਤੇ ਸਾਡੀ ਅਰਦਾਸ ਦਾ ਉੱਤਰ ਜਾਂ ਸਾਡੇ ਅੰਦਰ ਦੀ ਜੋ ਮੰਗ ਹੈ, ਧੰਨ ਗੁਰੂ ਅਰਜੁਨ ਸਾਹਿਬ ਇਹਨਾਂ ਦੋ ਤੁਕਾਂ ਵਿੱਚ ਹੀ ਬਿਆਨ ਕਰ ਦਿੰਦੇ ਨੇ। ਹਜ਼ੂਰ ਨੇ ਫਰਮਾਇਆ, ਕਹਿੰਦੇ ਨੇ ਜਦੋਂ ਪਰਮਾਤਮਾ ਨਾਲ ਮਨੁੱਖ ਆਪਣੀ ਤੂੰ ਡੂੰਘੀ ਸਾਂਝ ਬਣਾ ਲਏਗਾ, ਤੇ ਫਿਰ ਸਾਂਝ ਇਸ ਤਰ੍ਹਾਂ ਬਣਾ ਜਿਵੇਂ ਇੱਕ ਮਿੱਤਰ ਇੱਕ ਸੱਜਣ ਨਾਲ ਬਣਾਈ ਦੀ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ, ਹੇ ਪ੍ਰਭੂ, ਮੈਂ ਦਾਸ ਨੇ ਆਪ ਜੀ ਨੂੰ ਆਪਣਾ ਮਿੱਤਰ, ਆਪਣਾ ਸੱਜਣ ਬਣਾ ਲਿਆ ਹੈ। ਮੇਰੇ ਅੰਦਰ ਦਾ ਪਿਆਰ ਵੀ ਆਪ ਜੀ ਦੇ ਨਾਲ ਹੀ ਹੈ, ਪਰ ਜਿਸ ਦਿਨ ਦਾ ਆਪ ਜੀ ਨੂੰ ਸੱਜਣ ਬਣਾਇਆ ਤੇ ਇੱਕ ਗੱਲ ਦੀ ਸਮਝ ਪੈ ਗਈ ਕਿ ਆਪ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਫਿਰ ਦੇਖੋ ਉੱਥੇ ਮੰਗਿਆ ਵੀ, ਅੰਮ੍ਰਿਤ ਬਚਨ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇਹ। ਜਨ ਦਾ ਅਰਥ ਦਾਸ, ਦਾਸ ਨੂੰ ਆਪਣੇ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਪਿਆਰ ਹੈ। ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਮੇਰਾ ਸੱਜਣ ਵੀ ਤੁਸੀਂ, ਮੇਰੇ ਮਿੱਤਰ ਵੀ ਤੁਸੀਂ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਹਰ ਵਸਤੂ ਆਪ ਜੀ ਦੇ ਘਰ ਵਿੱਚ ਮੌਜੂਦ ਹੈ। ਫਿਰ ਗੁਰੂ ਅਰਜਨ ਸਾਹਿਬ ਨੇ ਜੋ ਕੁਝ ਮੰਗਿਆ ਉਹ ਅਮੋਲਕ ਬਚਨ ਨੇ ਕਿ ਮਾਨ ਮੰਗੂ, ਤਾਨ ਮੰਗੂ, ਧਨ ਲਕਸ਼ਮੀ ਸੁੱਤ ਦੇ। ਆਹੀ ਤਾਂ ਦੁਨੀਆਦਾਰ ਬੰਦੇ ਦੇ ਕਾਜ ਨੇ। ਮਾਨ ਮੰਗੂ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇਹ ਵੀ ਸ਼ਬਦ ਕਿਹਾ ਕਿ ਸਾਧੋ ਮਨ ਕਾ ਮਾਨ ਤਿਆਗੋ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਰਮਾਤਮਾ ਮੈਂ ਤੇਰੇ ਚਰਨਾਂ ਵਿੱਚੋਂ ਮਾਨ ਮੰਗਣਾ ਆ। ਇਸ ਥੋੜੀ ਜੀ ਬੇਨਤੀ ਨੂੰ ਸਮਝਿਓ ਕਿ ਮਾਨ ਦਾ ਅਰਥ ਅਹੰਕਾਰ ਵੀ ਹੈ, ਪਰ ਮਾਨ ਦਾ ਅਰਥ ਇੱਜ਼ਤ ਵੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਰਮਾਤਮਾ ਕਿ ਹਰ ਬੰਦਾ ਸਮਾਜ ਵਿੱਚ ਆਪਣੀ ਇੱਜ਼ਤ ਭਰੀ ਜ਼ਿੰਦਗੀ ਜੀਣੀ ਚਾਹੁੰਦਾ ਹੈ, ਪਰ ਮਾਲਕ ਜਿਸ ਦਿਨ ਇੱਜ਼ਤ ਦੀ ਲੋੜ ਪਵੇ ਮੈਂ ਕਿਸੇ ਬੰਦੇ ਕੋਲ ਬਨਾਵਟੀ ਆਪਣਾ ਮਾਨ ਆਪਣੀ ਇੱਜ਼ਤ ਨਹੀਂ ਬਣਾਉਣੀ, ਜਿਸ ਦਿਨ ਮੈਨੂੰ ਇੱਜ਼ਤ ਦੀ ਲੋੜ ਪਈ ਮੈਂ ਇੱਜ਼ਤ ਮਾਨ ਵੀ ਤੇਰੇ ਚਰਨਾਂ ਵਿੱਚੋਂ ਆ ਕੇ ਮੰਗਾਂ, ਮਾਨ ਮੰਗੂ। ਮਨੁੱਖ ਨੂੰ ਚਾਹੀਦਾ ਸਮਾਜ ਵੀ ਜੀਣ ਲਈ ਇੱਜ਼ਤ। ਹਜ਼ੂਰ ਨੇ ਕਿਹਾ ਇੱਜ਼ਤ ਵੀ ਤੇਰੇ ਘਰੋਂ ਮਿਲੇਗੀ, ਤੇ ਗੁਰਮੁਖੋ ਸੱਚਮੁੱਚ ਮਿਲਦੀ ਏ। ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਚ ਫੁਰਮਾਇਆ ਕਿ ਜੇ ਤੂੰ ਚਾਹੁੰਦਾ ਕਿ ਸਮਾਜ ਵਿੱਚ, ਮੇਰੀ ਬਿਰਾਦਰੀ ਵਿੱਚ, ਮੇਰੇ ਇਸ ਕਮਿਊਨਿਟੀ ਵਿੱਚ ਮੇਰੀ ਇੱਜ਼ਤ ਹੋਵੇ, ਬਸ ਇੱਕ ਕੰਮ ਕਰ, ਤੂੰ ਸੰਗਤ ਵਿੱਚ ਖੋਮੇ ਨੂੰ ਛੱਡ ਦੇ, ਰੱਬ ਤੈਨੂੰ ਬਹੁਤ ਉੱਚਾ ਲੈ ਜਾਏਗਾ। ਜੇ ਕੋ ਆਪਣੀ ਸ਼ੋਭਾ ਲੋੜੈ, ਸਾਧ ਸੰਗ ਇਹ ਖੋਮੈ ਛੋਰੈ, ਖੋਮੇ ਨੂੰ ਛੱਡ ਦੇ। ਪਰ ਇਹ ਇੱਜ਼ਤ ਦੇਖੋ ਵਕਤੀ ਇੱਜ਼ਤ ਨਹੀਂ, ਸਮਾਜ ਇੱਜ਼ਤ ਦਿੰਦਾ। ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਕੱਲ ਤੱਕ ਸਿਫਤਾਂ ਕਰਦੇ ਨੇ, ਕੁਝ ਸਾਲਾਂ ਤੋਂ ਬਾਅਦ ਉਹੀ ਲੋਕ ਜ਼ਬਾਨ ਤੋਂ ਨਿੰਦਿਆ ਕਰਨ ਲੱਗ ਪੈਂਦੇ ਨੇ। ਤੇ ਇਹ ਸ਼ਬਦ ਅਸੀਂ ਕਹਿੰਦੇ ਸੁਣਨੇ ਆ ਕਿ ਇਸ ਬੰਦੇ ਦੀ ਇੱਜ਼ਤ ਬੜੀ ਕੀਤੀ, ਇਸ ਦੀ ਇੱਜ਼ਤ ਬੜੀ ਸੀ, ਪਰ ਸੱਚ ਕਿ ਇਹਦੀਆਂ ਕਰਤੂਤਾਂ ਦੇਖ ਕੇ ਪਤਾ ਲੱਗਾ ਇਹ ਇੱਜ਼ਤ ਦੇ ਲਾਇਕ ਹੀ ਨਹੀਂ। ਯਾਦ ਰੱਖੋ ਲੋਕ ਤਾਜ ਸਿਰ ਤੇ ਰੱਖਦੇ ਵੀ ਨੇ ਤੇ ਮਰਜ਼ੀ ਆਵੇ ਤੇ ਤਾਜ ਖੋਹ ਵੀ ਲੈਂਦੇ ਨੇ, ਲੋਕ ਸਿੰਘਾਸਨਾਂ ਤੇ ਬਿਠਾਉਂਦੇ ਵੀ ਨੇ ਜੇ ਮਰਜ਼ੀ ਆਵੇ ਤੇ ਥੱਲਿਓ ਸਿੰਘਾਸਨ ਤਖ਼ਤ ਖਿੱਚ ਵੀ ਲੈਂਦੇ ਨੇ, ਪਰ ਪਰਮਾਤਮਾ ਜਿਸ ਬੰਦੇ ਦੇ ਸਿਰ ਤੇ ਇੱਜ਼ਤ ਦਾ ਤਾਜ ਰੱਖਦਾ ਰਹਿੰਦੀ ਦੁਨੀਆਂ ਤੱਕ, ਨਾ ਉਹ ਇੱਜ਼ਤ ਦੇ ਤਾਜ ਖੁੰਦਾ ਤੇ ਨਾ ਕਦੀ ਧੱਕਾ ਮਾਰਦਾ। ਗੁਰੂ ਜੀ ਦੀ ਬਾਣੀ ਵਿੱਚ ਸ਼ਾਇਦ ਇਹੀ ਕਾਰਨ ਕਿ ਜਿਨ੍ਹਾਂ ਮਹਾਂਪੁਰਖਾਂ ਨੂੰ, ਜਿਨ੍ਹਾਂ ਭਗਤ ਸਾਹਿਬਾਨਾਂ ਨੂੰ ਪਰਮਾਤਮਾ ਨੇ ਇੱਜ਼ਤ ਦਿੱਤੀ ਤੇ ਜਿੰਦੇ ਜੀ, ਕਿਉਂਕਿ ਸਿੱਖੀ ਧਰਮ ਕੇਵਲ ਮਰਨ ਤੋਂ ਬਾਅਦ ਦੀ ਖੇਡ ਨਹੀਂ। ਅੱਜ ਅਸੀਂ ਤਕਰੀਬਨ ਜਦੋਂ ਪਰਮਾਤਮਾ ਦੀ ਗੱਲ ਕਰਨੇ ਆ, ਬਹੁਤ ਲੋਕ ਮਰਨ ਤੋਂ ਬਾਅਦ ਦੀ ਗੱਲ ਕਰਦੇ। ਇੱਕ ਮੁਸਲਮਾਨ ਫਕੀਰ ਹੋਈਏ, ਉਹਦੇ ਨਾਮ ਤੋਂ ਸ਼ਾਇਦ ਆਪ ਜਾਣੂ ਹੋਵੋਗੇ, ਉਹਨੂੰ ਰਾਹਬਾਂ ਕਿਹਾ ਜਾਂਦਾ, ਕਈਆਂ ਨੇ ਰੀਬੀਆ ਵੀ ਲਿਖਿਆ, ਪਰ ਰਾਹਬਾਂ ਦਾ ਅਖਰੀ ਅਰਥ ਹੈ ਚਾਰ। ਉਹ ਆਪਣੇ ਮਾਪਿਆਂ ਦੀ ਚੌਥੀ ਸੰਤਾਨ ਸੀ। ਜਿਸ ਵੇਲੇ ਇਸ ਬੱਚੀ ਦਾ ਜਨਮ ਹੋਇਆ, ਸਿਰਫ ਇੱਕ ਬੇਨਤੀ ਹੈ ਕਿ ਉਸ ਵੇਲੇ ਇਹਨਾਂ ਦੇ ਘਰ ਵਿੱਚ ਬਲਦਾ ਹੋਇਆ ਦੀਵਾ, ਉਹ ਬੱਤੀ ਵੀ ਬੁੱਝ ਗਈ। ਜਨਮ ਤੋਂ ਬਾਅਦ ਰਾਬਾਂ ਦੀ ਮਾਂ ਨੇ ਆਪਣੇ ਖਾਵੰਦ ਨੂੰ, ਆਪਣੇ ਮਾਲਕ ਨੂੰ, ਆਪਣੇ ਸਵਾਮੀ ਨੂੰ ਕਿਹਾ ਕਿ ਇਸ ਨਵ ਜੰਮੀ ਬੱਚੀ ਨੂੰ ਮਾਲਿਸ਼ ਕਰਨ ਵਾਸਤੇ ਘਰ ਤੇਲ ਵੀ ਨਹੀਂ, ਦੀਵੇ ਦਾ ਤੇਲ ਵੀ ਖਤਮ ਹੋ ਗਿਆ, ਹਮਸਾਇਆਂ ਦੇ ਕੋਲੋਂ, ਗਵਾਂਢੀਆਂ ਦੇ ਘਰ ਵਿੱਚੋਂ ਤੇਲ ਹੀ ਮੰਗ ਲਿਆ। ਕਹਿੰਦੇ ਨੇ ਰਾਬਾਂ ਦਾ ਬਾਪ ਜਦੋਂ ਤੇਲ ਮੰਗਣ ਵਾਸਤੇ ਗਵਾਂਢੀਆਂ ਦੇ ਦਰਵਾਜ਼ੇ ਤੇ ਗਿਆ, ਪਤਾ ਨਹੀਂ ਮਨ ਚ ਕੀ ਖਿਆਲ ਆਇਆ, ਕਹਿੰਦਾ ਨਹੀਂ ਪਰਮਾਤਮਾ ਅੱਲਾਹ, ਜੇ ਤੂੰ ਤੇਲ ਵੀ ਖਤਮ ਕੀਤਾ ਦੀਵੇ ਦਾ, ਮੈਂ ਆਪਣੀ ਧੀ ਦੀ ਮਾਲਿਸ਼ ਵਾਸਤੇ ਕਿਸੇ ਅੱਗੇ ਤਲੀ ਨਹੀਂ ਅੱਡਾਂ, ਮਾਲਿਸ਼ ਹੋਵੇ ਨਾ ਹੋਵੇ, ਭਾਵੇਂ ਗਵਾਂਢੀ ਮੇਰੇ ਅੱਤ ਦੇ ਪਿਆਰੇ ਨੇ, ਮੈਂ ਇਹਨਾਂ ਤੋਂ ਤੇਲ ਨਹੀਂ ਮੰਗਾਂਗਾ। ਪਰ ਨਾਲ ਇੱਕ ਫੁਰਨਾ ਖੋਰ ਬਣ ਗਿਆ ਮਨਾ,
ਕਿ ਪਤਾ ਨਹੀਂ ਇਹ ਕਿਹੋ ਜੀ ਧੀ ਨੇ ਮੇਰੇ ਘਰ ਜਨਮ ਲਿਆ, ਘਰ ਦਾ ਦੀਵਾ ਵੀ ਬੁੱਝ ਗਿਆ, ਚਿਰਾਗ ਵੀ ਖੁੱਲ ਹੋ ਗਿਆ। ਕਹਿੰਦੇ ਨੇ ਉਸ ਵੇਲੇ ਅਰਸ਼ ਤੋਂ ਆਵਾਜ਼ ਆਈ, ਉਹ ਨਿਦਾਨ ਤੇਰੀ ਬੱਚੀ ਮਨਹੂਸ ਨਹੀਂ, ਜਿਹਦੇ ਜਨਮ ਵੇਲੇ ਤੇਰੇ ਘਰ ਦਾ ਚਿਰਾਗ ਬੁੱਝਿਆ ਹੈ, ਅੱਲਾਹ ਤਾਲਾ ਦਾ ਇੰਨਾ ਇਹਦੇ ਉੱਪਰ ਕਰਮ ਹੈ, ਇਹ ਤਾਂ ਲੋਕਾਂ ਦੇ ਅੰਦਰ ਦੇ ਬੁੱਝੇ ਹੋਏ ਚਿਰਾਗ ਬਾਲ ਦੇਵੇਗੀ, ਇਹ ਰੁਖਾਨੀਅਤ ਦੇ ਦੀਵੇ ਬਾਲੇਗੀ। ਉਹ ਵਾਪਸ ਆ ਗਿਆ। ਪਰ ਜਿਹੜੀ ਮੈਂ ਬੇਨਤੀ ਅਸਲ ਕਰਨੀ ਚਾਹੁੰਦਾ ਵਾਂ, ਸਾਡਾ ਧਰਮ ਕੀ ਹੈ ਬਹੁਤਾਤ ਵਿੱਚ ਆਮ ਬੰਦੇ ਦਾ? ਉਹ ਬਹੁਤ ਪਹੁੰਚੀ ਹੋਈ ਫਕੀਰ ਹੋਈ, ਉਹਦੇ ਸੰਬੰਧ ਵਿੱਚ ਕਿਹਾ ਜਾਂਦਾ ਕਿ ਕਾਬਾ ਵੀ ਆਪ ਤੁਰ ਕੇ ਆਇਆ ਉਹਦੇ ਕੋਲ, ਠੀਕ ਉਹਨਾਂ ਦੀ ਮਨੌਤ ਹੈ। ਇੱਕ ਦਿਨ ਉਸ ਮੁਸਲਮਾਨ ਫਕੀਰ ਨੇ ਉਸ ਪਰਮਾਤਮਾ ਦੇ ਰੱਬ ਦੇ ਰੰਗ ਵਿੱਚ ਰੱਤੀ ਹੋਈ ਉਸ ਔਰਤ ਨੇ, ਬਜ਼ੁਰਗੀ ਉਹਦੇ ਤੇ ਆ ਚੁੱਕੀ ਹੈ, ਇੱਕ ਹੱਥ ਦੇ ਵਿੱਚ ਪਾਣੀ ਦਾ ਲੋਟਾ ਪਕੜਿਆ ਤੇ ਦੂਸਰੇ ਹੱਥ ਵਿੱਚ ਬਲਦੀ ਹੋਈ ਉਹਨੇ ਇੱਕ ਲੱਕੜ ਪਕੜੀ। ਲੋਕਾਂ ਦੀ ਭੀੜ ਸੀ ਉਹਦੇ ਦਰਵਾਜ਼ੇ ਤੇ, ਬੂਹਾ ਖੋਲਿਆ ਤੇ ਉਹ ਪਾਣੀ ਦਾ ਲੋਟਾ ਔਰ ਬਲਦੀ ਹੋਈ ਲੱਕੜ ਲੈ ਕੇ ਤੇਜ਼ੀ ਦੇ ਨਾਲ ਬਾਹਰ ਨੂੰ ਦੌੜ ਪਈ। ਲੋਕ ਪਿੱਛੇ ਗਏ, ਇੱਕ ਨੇ ਆਵਾਜ਼ ਦਿੱਤੀ, ਅੰਮਾ ਇਹ ਕੀ ਸਾਂਗ ਰਚਾ ਦਿੱਤਾ ਅੱਜ, ਹੱਥ ਵਿੱਚ ਲੋਟਾ ਪਾਣੀ ਦਾ, ਦੂਸਰੇ ਹੱਥ ਵਿੱਚ ਅੱਗ ਬਲਦੀ ਹੋਈ। ਉਹਨੇ ਇੱਕੋ ਗੱਲ ਕਹੀ, ਕਹਿਣ ਲੱਗੀ ਮੈਂ ਦੁਨੀਆਂ ਦਾ ਮਜ਼ਹਬ ਫੂਕਣ ਚੱਲੀ, ਲੋਕਾਂ ਦੇ ਧਰਮ ਨੂੰ ਖਤਮ ਕਰਨ ਚੱਲੀ ਹਾਂ। ਉਹ ਹੈਰਾਨ ਹੋ ਗਏ, ਅੱਜ ਤੱਕ ਰੱਬ ਦੇ ਗੀਤ ਗਾਉਣ ਵਾਲੀ ਇਹਨੇ ਕੰਮ ਕਮਲ ਕਰ ਦਿੱਤਾ, ਸ਼ਦਾਈ ਪੁਣਾ ਕੀਤਾ। ਲੋਕਾਂ ਰੋਕ ਕੇ ਪੁੱਛਿਆ, ਅੰਮਾ ਸਾਨੂੰ ਦੱਸ ਇਹ ਮਾਜਰਾ ਕੀ? ਉਹਨੇ ਜਿਹੜੀ ਗੱਲ ਕਹੀ ਉਹ ਬੜੇ ਪਤੀ ਦੇ ਸੀ, ਅੱਜ ਸੱਚ ਜਾਣੋ ਉਹ ਕੁਛ ਹੀ ਹੈ। ਕਹਿਣ ਲੱਗੀ ਆ ਪਾਣੀ ਦਾ ਲੋਟਾ ਇਸ ਕਰਕੇ ਪਕੜਿਆ, ਜਿਤਨੇ ਵੀ ਲੋਕ ਮੇਰੇ ਕੋਲ ਆਉਂਦੇ ਨੇ ਸਿਰਫ ਇੱਕ ਹੀ ਗੱਲ ਪੁੱਛਦੇ ਨੇ, ਸਾਨੂੰ ਦੱਸ ਕੇ ਦੋਜ਼ਖ ਦੀ ਅੱਗ ਵਿੱਚੋਂ ਕਿਵੇਂ ਬਚਾਂਗੇ, ਦੋਜ਼ਖ ਦੀ ਅੱਗ ਵਿੱਚੋਂ ਸੜਨ ਤੋਂ ਕਿਵੇਂ ਬਚ ਸਕਨੇ ਆ? ਤੇ ਆਹ ਜਿਹੜੀ ਮੈਂ ਹੱਥ ਵਿੱਚ ਬਲਦੀ ਹੋਈ ਅਗਨ ਲੱਕੜੀ ਪਕੜੀ ਏ, ਇਹ ਇਸ ਕਰਕੇ ਦੂਜੀ ਕਿਸਮ ਦੇ ਲੋਕ ਆਉਂਦੇ ਨੇ ਤੇ ਸਿਰਫ ਇੱਕੋ ਗੱਲ ਪੁੱਛਦੇ ਨੇ, ਅੰਮਾ ਬਹਿਸ਼ਤੀ ਬਾਗ ਕਿਵੇਂ ਮਿਲੇਗਾ? ਕੋਈ ਬਾਗ ਮੰਗਣ ਵਾਸਤੇ ਆ ਰਿਹਾ, ਕੋਈ ਦੋਜਕ ਦੀ ਅੱਗ ਤੋਂ ਬਚਣ ਵਾਸਤੇ ਮੇਰੇ ਕੋਲ ਆਉਂਦਾ, ਤੇ ਮੈਂ ਸੋਚਨੀ ਆ ਇੰਨੇ ਸਾਲ ਹੋ ਗਏ ਕੋਈ ਐਸਾ ਨਹੀਂ ਆਇਆ ਜਿਹੜਾ ਮੇਰੇ ਮਹਿਬੂਬ ਦਾ ਘਰ ਮੇਰੇ ਤੋਂ ਪੁੱਛਣ ਆਇਆ ਹੋਵੇ। ਜਾਂ ਤਾਂ ਡਰਦੇ ਹੋਏ ਲੋਕ ਪੁੱਛਦੇ ਨੇ ਤੇ ਜਾਂ ਲਾਲਚੀ ਆਉਂਦੇ ਨੇ, ਕੋਈ ਬਹਿਸ਼ਤੀ ਬਾਗਾਂ ਦੇ ਲਾਲਚੀ ਨੇ ਤੇ ਕਈ ਦੋਜਕ ਦੀ ਅੱਗ ਤੋਂ ਡਰਦੇ ਹੋਏ ਆਉਂਦੇ ਨੇ। ਪਾਣੀ ਇਸ ਕਰਕੇ ਲੈ ਕੇ ਚੱਲੀਆਂ, ਅੱਲਾ ਦੋਜਕ ਦੀ ਅੱਗ ਬੁਝਾ ਦੇ, ਲੋਕ ਡਰ ਨਾ, ਤੇ ਬਾਗ ਨੂੰ ਇਸ ਕਰਕੇ ਫੂਕਣ ਚੱਲੀਆਂ ਕਿ ਲਾਲਚ ਕਰਕੇ ਨਾ ਆਉਣ, ਨਾ ਲਾਲਚ ਕਰਕੇ ਆਵੇ, ਨਾ ਕੋਈ ਡਰ ਕਰਕੇ ਆਵੇ, ਤੈਨੂੰ ਪਾਣ ਵਾਸਤੇ ਕੋਈ ਪਿਆਰ ਪ੍ਰੇਮ ਸ਼ਰਧਾ ਤੇ ਮਹਿਬੂਬ ਦੀ ਤਲਬ ਲੈ ਕੇ ਮੇਰੇ ਕੋਲ ਆ। ਯਾਦ ਰੱਖੋ ਗੁਰਮੁਖੋ, ਸਿੱਖੀ ਵਿੱਚ ਹਕੀਕਤ ਇਹ ਵੇ ਕਿ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇੱਥੇ ਜਿਉਂਦੇ ਜੀ ਪਿਆਰਾ ਇੱਜ਼ਤ ਦਿੰਦਾ ਹੈ, ਇੱਥੇ ਜਿਉਂਦੇ ਜੀ ਮੇਰਾ ਮਾਲਕ ਮਨੁੱਖ ਦੀ ਝੋਲੀ ਭਰਦਾ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਭਗਤ ਰਵਿਦਾਸ ਜੀ ਨੂੰ ਇੱਜ਼ਤ ਮਿਲੀ ਮਰਨ ਤੋਂ ਬਾਅਦ ਨਹੀਂ। ਉਹਨਾਂ ਮਹਾਂਪੁਰਸ਼ਾਂ ਤੇ ਬਾਣੀ ਚ ਕਿਹਾ, ਅਸੀਂ ਰਾਤ ਥੋੜਾ ਜਿਹਾ ਵਿਚਾਰਾਂਗੇ ਭਗਤ ਬਾਣੀ ਬਾਰੇ। ਉਹਨਾਂ ਮਹਾਂਪੁਰਖਾਂ ਨੇ ਕਿਹਾ, ਪਰਮਾਤਮਾ ਮਰਨ ਤੋਂ ਬਾਅਦ ਲੋਕੀ ਸਾਡੀ ਸਮਾਧੀਆਂ ਤੇ ਫੁੱਲ ਚਾੜਨ, ਅਸਾਂ ਕੀ ਦੇਖਿਆ? ਜੇ ਜਿਉਂਦੇ ਜੀ ਸਮਾਜ ਵਿੱਚ ਇੱਜ਼ਤ ਨਹੀਂ ਤੇ ਤੇਰੀ ਭਗਤੀ ਦਾ ਲਾਭ ਕੀ? ਉਹਨਾਂ ਦਾ ਸ਼ਬਦ ਅਸੀਂ ਪੜ੍ਹਨੇ ਆ, ਖਸਤ ਖੇਲਤ ਤੇਰੇ ਦਿਓਰੇ ਆਇਆ ਭਗਤ ਨਾਮ ਦੇ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੁਆਇਆ। ਪਰ ਜਿਸ ਦਿਨ ਇਹਨਾਂ ਭਗਤਾਂ ਨੂੰ ਪਰਮਾਤਮਾ ਨੇ ਇੱਜ਼ਤ ਦਿੱਤੀ ਤੇ ਉਹਨਾਂ ਨੇ ਸ਼ੁਕਰਾਨੇ ਦੇ ਸ਼ਬਦ ਕਹਿ, ਐਸੀ ਲਾਲ ਤੁਝ ਬਿਨ ਕੌਣ ਕਰੇ। ਮੈਂ ਤਾਂ ਸ਼ਬਦ ਚੁਣਿਆ ਕਿਉਂਕਿ ਇਸ ਵਿੱਚ ਭਗਤ ਜੀ ਨੇ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਸਮਕਾਲੀਆਂ ਨੂੰ ਇੱਜ਼ਤ ਮਿਲੀ। ਮਾਨ ਮੰਗੂ, ਅਸੀਂ ਇੱਜ਼ਤ ਮੰਗੀਏ ਤਾਂ ਪਰਮਾਤਮਾ ਦਏਗਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ, ਮੇਰਾ ਮਤ ਹੈ ਛਤਰ ਤਰੇ ਜਾਂ ਕੀ ਛੋਤ, ਜਿਸ ਦੇ ਤਨ ਦੀ ਸਪਰਸ਼ਤਾ ਤੋਂ ਲੋਕ ਡਰਦੇ ਨੇ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਜੇ ਮੰਨ ਲਓ ਸਾਰਾ ਸਮਾਜ ਸਾਰਾ ਸ਼ਹਿਰ ਸਾਰੇ ਰਿਸ਼ਤੇਦਾਰ ਵਿਰੋਧ ਵਿਚ ਖਲੋ ਕੇ ਕਹਿਣ ਕਿ ਇਸ ਬੰਦੇ ਨੂੰ ਥੱਲੇ ਲਾਣਾ, ਇਹਦੀ ਇੱਜ਼ਤ ਮਿੱਟੀ ਚ ਮਿਲਾਣੀ ਹੈ, ਭਗਤ ਰਵਿਦਾਸ ਕਹਿੰਦੇ ਰੱਬ ਕਿਸੇ ਤੋਂ ਨਹੀਂ ਡਰਦਾ, ਜੇ ਇੱਜ਼ਤ ਦੇਣ ਤੇ ਆਵੇ ਸਾਰੀ ਦੁਨੀਆਂ ਵਿਰੋਧ ਵਿਚ ਹੋਵੇ ਪਰਮਾਤਮਾ ਤਾਂ ਵੀ ਸਿਰ ਦਾ ਤਾਜ ਸਿਰ ਦੇ ਉੱਪਰ ਰੱਖ ਦਿੰਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹਨਾਂ ਕਿਹਾ ਕੱਲੀ ਮੈਨੂੰ ਇੱਜ਼ਤ ਨਹੀਂ ਭਗਤ ਸਾਹਿਬ, ਹੋਰ ਕੌਣ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਛਤਰ ਦਿੱਤੇ? ਉਹਨਾਂ ਫੁਰਮਾਇਆ ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਨ ਧਰੈ। ਕਮਾਲ ਕਰ ਦਿੱਤੀ, ਕਹਿਣ ਲੱਗੇ ਜਿਹੜਾ ਮੇਰੇ ਸਿਰ ਤੇ ਛਤਰ ਉਹ ਨਾਮਦੇਵ ਦੇ ਸੀਸ ਤੇ ਵੀ, ਕਬੀਰ ਜੀ ਦੇ ਸੀਸ ਤੇ ਵੀ, ਤਰਲੋਚਨ ਦੇ ਸੀਸ ਤੇ ਵੀ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਨ ਧਰੈ, ਭਗਤ ਸਦਨੇ ਤੇ ਸੈਨ ਦੇ ਸੀਸ ਉੱਤੇ ਵੀ ਉਹਨਾਂ ਨੇ ਤਾਜ ਰੱਖਿਆ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭ ਹੈ ਸਰੇ, ਪਰਮਾਤਮਾ ਸਭ ਕੁਝ ਕਰ ਸਕਦਾ। ਤਵੱਜੋ ਦਿਆ ਜੇ ਤੁਸੀਂ ਗੁਰਮੁਖ, ਗੁਰੂ ਅਰਜੁਨ ਦੇਵ ਜੀ ਨੇ ਕਿਹਾ ਮਾਨ ਮੰਗੋ, ਜੇ ਇੱਜ਼ਤ ਦੀ ਲੋੜ ਪੈ ਗੁਰੂ ਕੋਲੋਂ ਮੰਗੀਏ। ਗੁਰਮੁਖ ਸਤਿਗੁਰ ਤੁਮਰੇ ਕਾਂ ਸਵਾਰੇ, ਅਗਲਾ ਸ਼ਬਦ ਦੇ ਤਾਨ ਮੰਗੋ ਤੇ ਤਾਨ ਦਾ ਅਰਥ ਤਾਕਤ ਸ਼ਕਤੀ ਬਲ। ਜਿਸ ਦਿਨ ਮੈਨੂੰ ਤਾਕਤ ਦੀ ਲੋੜ ਪੈ ਗਈ ਪਰਮਾਤਮਾ, ਮੈਂ ਲੋਕਾਂ ਨੂੰ ਨਹੀਂ ਪੁੱਛਣ ਜਾਣਾ ਕਿ ਮੇਰਾ ਸਾਥ ਦਿਓ, ਤੂੰ ਕਿਰਪਾ ਕਰੀ, ਮੈਂ ਤਾਕਤ ਵੀ ਤੇਰੇ ਦਰ ਤੋਂ ਮੰਗਣੀ ਹੈ। ਆਪਾਂ ਸੋਚਾਂਗੇ ਵੀ ਇਹ ਅਤ ਕਥਨੀਆਂ ਗੱਲਾਂ ਤੇ ਨਹੀਂ ਕਿ ਤਾਕਤ ਪਰਮਾਤਮਾ। ਹਾਂ, ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਇੱਕ, ਆਪ ਪੜ੍ਹਦੇ ਹੋਏ ਦੋਹਰਾ, ਹਜ਼ੂਰ ਕਹਿੰਦੇ ਨੇ ਜਿਸ ਵੇਲੇ ਤੇਰੇ ਕੋਲ ਸ਼ਕਤੀ ਬਲ ਕੁਛ ਵੀ ਨਾ ਰਹੇ, ਇਥੋਂ ਤੱਕ ਕਿ ਤੇਰੇ ਆਪਣੇ ਵੀ ਸਾਥ ਛੱਡ ਜਾਣ, ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੀ, ਇੱਕ ਖਿੰਨ ਵਿੱਚ ਉਹ ਇੰਨੀ ਤਾਕਤ ਦੇ ਸਕਦਾ ਹੈ ਕਿ ਤੇਰੇ ਬਲ ਦਾ ਅੰਦਾਜ਼ਾ ਵੀ ਕੋਈ ਨਹੀਂ ਲਾ ਸਕੇਗਾ। ਗੁਰੂ ਜੀ ਦੇ ਬਚਨ ਨੇ ਅਸੀਂ ਪੜ੍ਹਨੇ ਆ, ਬਲ ਛੁਟਕਿਓ ਬੰਧਨ ਪਰੈ, ਤਾਨ ਮੰਗੂ ਮੈਨੂੰ ਤਾਕਤ ਵੀ ਤੁਸੀਂ ਦਿਓ। ਬਲ ਛੁਟਕਿਓ ਬੰਧਨ ਪਰੈ, ਕਛੂ ਨਾ ਖੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਖੋ ਸਹਾਏ। ਉਹ ਤਾਕਤ ਦਿੰਦਾ ਬਲ ਖੋਵਾ, ਸ਼ਕਤੀ ਆ ਗਈ, ਬਲ ਆ ਗਿਆ, ਤਾਕਤ ਆ ਗਈ, ਬਲ ਖੋਵਾ ਬੰਧਨ ਛੁੱਟੇ ਸਭ ਕਿਛ ਖੋਤ ਉਪਾਏ, ਨਾਨਕ ਸਭ ਕਿਛ ਤੁਮਰੇ ਖਾਤਮੈ ਤੁਮੀ ਹੋਤ ਸਹਾਏ। ਮਾਨ ਮੰਗੂ ਮੈਨੂੰ ਇੱਜ਼ਤ ਦਿਓ, ਤਾਨ ਮੰਗੂ ਮੈਨੂੰ ਤਾਕਤ ਬਖਸ਼ਿਓ। ਅਗਲੀਆਂ ਤੁਕਾਂ ਨੇ ਧਨ ਲਕਸ਼ਮੀ, ਹੁਣ ਵੈਸੇ ਧਨ ਦਾ ਅਰਥ ਦੌਲਤ, ਲਕਸ਼ਮੀ ਦਾ ਅਖਰੀ ਅਰਥ ਵੀ ਦੌਲਤ ਕੀਤਾ, ਪਰ ਇੱਕ ਗੁਰਮੁਖ ਟੀਕਾਕਾਰਾਂ ਨੇ ਧਨ ਦਾ ਅਰਥ ਇਸਤਰੀ ਵੀ ਕੀਤਾ। ਇਹਦਾ ਅਰਥ ਕਿ ਮੈਨੂੰ ਜੀਵਨ ਸਾਥੀ ਉਹ ਦਈ ਕਿ ਜਿਹਨੂੰ ਮਿਲ ਕੇ ਪਰਮਾਤਮਾ ਤੇਰੀ ਯਾਦ ਮੇਰੇ ਹਿਰਦੇ ਵਿੱਚ ਆਵੇ। ਇਸੇ ਗੱਲ ਦੀ ਪ੍ਰੋੜਤਾ ਭਗਤ ਸਾਹਿਬ ਦੀ ਬਾਣੀ ਵਿੱਚੋਂ, ਘਰ ਕੀ ਗੇਖਨ ਜੰਗੀ ਜਨ ਧੰਗ ਨਾ ਲੇਵੈ ਮੰਗੀ। ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ, ਮੈਨੂੰ ਅਗਲੀ ਕਿਰਪਾ ਕਰ। ਸੁੱਤ, ਸੁੱਤ ਦਾ ਅਰਥ ਹੈ ਪੁੱਤਰ। ਦੇ, ਹੁਣ ਜਿਹੜਾ ਸ਼ਬਦ ਦੇ ਵੇ ਨਾ, ਉੱਥੇ ਦੱਦੇ ਨੂੰ ਲਾਂ ਤੇ ਹਾਹਾ ਮੁਕਤਾ ਹੈ। ਹਾਲਾਂਕਿ ਅਸੀਂ ਆਨੰਦ ਸਾਹਿਬ ਵਿੱਚ ਪੜ੍ਹਿਆ ਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ, ਉੱਥੇ ਦੱਦੇ ਨੂੰ ਲਾਂ ਤੇ ਖਾਹੇ ਨੂੰ ਸਿਹਾਰੀ ਲੱਗੀ। ਪਰ ਇੱਥੇ ਵੇ ਕਿ ਧਨ ਲਕਸ਼ਮੀ ਸੁੱਤ ਦੇਹ, ਤੇ ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁੱਖ ਦੇਹ ਖੁਰੀਆ ਦੇ ਹਾਂ ਮੁਕਤਾ, ਇੱਥੇ ਦੇਹ ਦਾ ਅਖਰੀ ਅਰਥ ਦੇਣਾ ਨਹੀਂ। ਹਾਲਾਂਕਿ ਅਸੀਂ ਇਹ ਵੀ ਪੜ੍ਹਦੇ ਹਾਂ ਵਿਸਰ ਨਾਹੀ ਦਾਤਾਰ ਆਪਣਾ ਨਾਮ, ਦੇਖੋ ਉੱਥੇ ਔਂਕੜ ਲੱਗੀ ਦੇਹ ਦਾ ਅਰਥ ਦੇਣਾ, ਪਰ ਇੱਥੇ ਦੇਹ ਦਾ ਹਾਂ ਮੁਕਤਾ ਹੈ। ਧਨ ਲਕਸ਼ਮੀ ਸੁੱਤ ਦੇਹ, ਦੇਹ ਦਾ ਅਰਥ ਇੱਥੇ ਵੇ ਸਰੀਰ, ਕਿ ਜਿਸ ਦਿਨ ਮੇਰੇ ਤਨ ਨੂੰ ਰੋਗ ਲੱਗ ਗਿਆ ਤੇ ਡਾਕਟਰਾਂ ਜਵਾਬ ਦੇ ਕੇ ਕਿਹਾ ਤੇਰਾ ਕੋਈ ਇਲਾਜ ਨਹੀਂ, ਮਾਲਕਾ ਮੈਂ ਤੰਦਰੁਸਤੀ ਵੀ ਤੇਰੇ ਦਰ ਤੋਂ ਮੰਗਾਂ। ਕਿਹੜੀ ਵਸਤੂ ਹੈ
ਕਿ ਜਿਹੜੀ ਮਾਲਕ ਕਾਰਜ ਨਹੀਂ ਸਵਾਰਦਾ, ਜਨ ਕੋ ਪ੍ਰਭ ਸੰਗੇ ਅਸਨੇ, ਸਾਜ ਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮਾਂਗੂ ਤਾਨ ਮਾਂਗੂ ਧਨ ਲਛਮੀ ਸੁਤ ਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪਹੁੰਚੇ ਨੇ। ਦੇਖੋ ਅੱਜ ਸ਼ਬਦ ਨਾਲ ਢੁਕਦੀ ਪਈ ਉਹ ਘਟਨਾ ਹੈ। ਰਾਜਾ ਜੈ ਸਿੰਘ ਉਹਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜੀ ਆਇਆ ਕਿਹਾ ਹੈ, ਬਹੁਤ ਅਦਬ ਕੀਤਾ, ਹਜ਼ੂਰ ਦੇ ਚਰਨਾਂ ਚ ਮੱਥਾ ਟੇਕਿਆ। ਪਰ ਗੁਰਦੇਵ ਜੀ ਨੇ ਇੱਕ ਸ਼ਬਦ ਕਹਿ ਦਿੱਤਾ, ਰਾਜਨ ਅਸੀਂ ਸੰਗਤ ਦੀ ਬੇਨਤੀ ਅਰਦਾਸ ਸੁਣ ਕੇ ਆਏ ਹਾਂ, ਪਰ ਇੱਕ ਗੱਲ ਯਾਦ ਰੱਖੀ, ਅਸੀਂ ਔਰੰਗੇ ਨੂੰ ਦਰਸ਼ਨ ਨਹੀਂ ਦੇਣਾ, ਨਾ ਉਸ ਨੂੰ ਮਿਲਣਾ, ਨਾ ਉਸ ਨਾਲ ਗੱਲਬਾਤ ਕਰਨੀ ਹੈ। ਪਰ ਜੈ ਸਿੰਘ ਦੇ ਮਨ ਵਿੱਚ ਇੱਕ ਗੱਲ ਜ਼ਰੂਰ ਸੀ, ਚਲੋ ਕੋਈ ਬਾਤ ਨਹੀਂ, ਦਿੱਲੀ ਆਉਣਗੇ, ਜਿਵੇਂ ਰਾਜਨੀਤਿਕ ਬੰਦੇ ਕਰਦੇ ਨੇ, ਆਉਣਗੇ, ਆਪਾਂ ਗੱਲਾਂ ਬਾਤਾਂ ਨਾਲ ਉਹਨਾਂ ਨੂੰ ਮਨਾ ਲਵਾਂਗੇ। ਪਰ ਇੰਨਾ ਪਤਾ ਨਹੀਂ, ਇਹ ਸਰੀਰ ਤਕਰੀਬਨ 7 ਕੁ ਸਾਲ ਦਾ ਹੈ, ਪਰ ਇਸ ਅੰਦਰ ਜੋਤ ਉਹ ਵਰਤਦੀ ਪਈ ਹੈ ਜਿਹੜੀ ਝੱਖੜ ਵਾਓ ਨਾ ਡੋਲੀ ਪਰਬਤ ਮੇਰਾ। ਇਸ ਵਿੱਚ ਜੋਤ ਹੋਵੇ ਕਿ ਜਿਹਦੇ ਬਾਰੇ ਹਜ਼ੂਰ ਕਹਿੰਦੇ ਨੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਬੈਠਾ, ਇਹਨੇ ਹਜ਼ੂਰ ਦੀ ਸੇਵਾ ਦਾ ਪ੍ਰਬੰਧ ਕੀਤਾ। ਪਰ ਗੱਲਾਂ ਬਾਤਾਂ ਚ ਕਹਿਣ ਲੱਗਾ, ਮਹਾਰਾਜ ਕਿ ਬਾਦਸ਼ਾਹ ਦੇ ਮਨ ਦੀ ਸ਼ਰਧਾ ਬਹੁਤ ਹੈ ਆਪ ਜੀ ਦੇ ਦਰਸ਼ਨਾਂ ਲਈ, ਗੱਲ ਚਲਾ ਬੈਠਾ, ਉਹਦੀ ਤੀਬਰ ਇੱਛਾ ਹੈ ਆਪ ਜੀ ਦੇ ਚਰਨ ਪਰਸਨ ਲਈ। ਮਹਾਰਾਜ ਕਹਿਣ ਲੱਗੇ, ਨਹੀਂ, ਅਸੀਂ ਜਾਣਦੇ ਹਾਂ ਉਸ ਦੇ ਅੰਦਰ ਨੂੰ ਰਾਜਨ, ਤੈਨੂੰ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਨਾ ਉਸ ਦੇ ਦਰਸ਼ਨ ਕਰਨੇ ਨੇ ਨਾ ਦਰਸ਼ਨ ਦੇਣੇ ਨੇ। ਜੇ ਕਰਾਮਾਤਾਂ ਦੇਖਣੀਆਂ ਚਾਹੁੰਦਾ ਤੇ ਸਾਡੇ ਵੱਡੇ ਭਰਾ ਉਹਦੇ ਕੋਲ ਨੇ, ਜਿਤਨੀਆਂ ਮਰਜ਼ੀ ਕਰਾਮਾਤਾਂ ਦੇਖ ਲਵੇ। ਪਰ ਸੰਗਤ ਨੂੰ ਪਤਾ ਲੱਗਾ, ਦਿੱਲੀ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਉਮੜ ਉਮੜ ਕੇ ਆਉਣ ਲੱਗੀ। ਤੇ ਬਾਲਾ ਪ੍ਰੀਤਮ ਕਹਿੰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਸਿੱਖ ਸੰਗਤ ਮੱਥੇ ਟੇਕਦੀ। ਰਾਜੇ ਜੈ ਸਿੰਘ ਨੇ ਆਪਣੇ ਮਹੱਲ ਵਿੱਚ ਜਾ ਕੇ ਕਿਹਾ, ਆਪਣੀਆਂ ਰਾਣੀਆਂ ਨੂੰ, ਆਪਣੀ ਪਟਰਾਣੀ ਨੂੰ, ਕਿ ਵਾਕਈ ਉਹਨਾਂ ਦੀ ਉਮਰ ਬਾਲਕਾਂ ਵਾਲੀ ਪ੍ਰਤੀਤ ਹੁੰਦੀ ਏ, ਬੱਚੇ ਨੇ ਸੰਸਾਰੀ ਤੌਰ ਤੇ ਦੇਖੀਏ, ਪਰ ਜਦੋਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਬਚਨ ਸੁਣੇ, ਮਹਾਨ ਬਜ਼ੁਰਗਾਂ ਵਾਲੇ ਉਹਨਾਂ ਦੇ ਬਚਨ ਨੇ ਤੇ ਦਰਸ਼ਨ ਤੇ ਬਚਨ ਦੋਨਾਂ ਨੇ ਮੇਰੇ ਅੰਦਰ ਨੂੰ ਟਿਕਾ ਦਿੱਤਾ। ਪਟਰਾਣੀ ਨੇ ਪੁੱਛ ਲਿਆ ਕਿ ਉਹਨਾਂ ਦੀ ਉਮਰ ਕਿੰਨੀ ਕੁ ਹੈ, ਉਹਨੇ ਦੱਸ ਦਿੱਤਾ। ਕਹਿਣ ਲੱਗੀ, ਮੇਰਾ ਅੰਦਰ ਨਹੀਂ ਮੰਨਦਾ ਕਿ ਇੰਨੀ ਉਮਰ ਦਾ ਮਾਲਕ ਗੁਰੂ ਨਾਨਕ ਸਾਹਿਬ ਦੇ ਘਰ ਦੇ ਤਖ਼ਤ ਦਾ ਵਾਰਸ ਹੋਵੇ। ਉਹਨੇ ਕਿਹਾ, ਨਹੀਂ, ਮੈਂ ਮਹਿਸੂਸ ਕੀਤਾ ਉਹਨਾਂ ਕੋਲ ਬੈਠ ਕੇ। ਪਰ ਰਾਣੀ ਨੇ ਕਿਹਾ, ਮੈਂ ਪ੍ਰੀਖਿਆ ਲਵਾਂਗੀ। ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੱਦੀ ਬੈਠਣ ਤੋਂ ਲੈ ਕੇ ਬੰਗਲਾ ਸਾਹਿਬ ਚੋਲਾ ਛੱਡਣ ਤੱਕ ਭਰਮੀ ਲੋਕ ਪ੍ਰੀਖਿਆ ਲੈਂਦੇ ਰਹੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਹਰ ਇੱਕ ਦੇ ਅੰਦਰ ਦੇ ਸ਼ੰਕੇ ਨੂੰ ਮਸਲ ਦਿੱਤਾ। ਰਾਜੇ ਜੈ ਸਿੰਘ ਦੇ ਘਰ ਸੰਤਾਨ ਨਹੀਂ ਸੀ, ਇਤਿਹਾਸ ਦੱਸਦਾ, ਇਸ ਕੋਲ ਸਭ ਕੁਝ ਸੀ, ਪਰ ਘਰ ਇਹਦੇ ਪੁੱਤਰ ਧੀ ਨਹੀਂ। ਰਾਣੀ ਨੇ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਬੇਨਤੀ ਕਰੋ ਕਿ ਸਾਡੇ ਘਰ ਆ ਕੇ ਦੀਦਾਰ ਬਖਸ਼ਣ। ਪਰ ਪ੍ਰੀਖਿਆ ਕੀ ਕਰਨਾ ਚਾਹੁੰਦੀ ਹੈ ਕਿ ਉਹਨੇ ਗੋਲੀਆਂ ਨੂੰ ਕੋਲ ਬੁਲਾਇਆ, ਗੋਲੀਆਂ ਉਹਦੇ ਪਾਸ ਆਈਆਂ, ਜਿਤਨੇ ਆਪਣੀ ਕੀਮਤੀ ਪੋਸ਼ਾਕ ਸਨ, ਬਸਤਰ ਸਨ, ਉਹ ਗੋਲੀਆਂ ਨੂੰ ਪਟਰਾਣੀ ਆਪਣੇ ਬਸਤਰ ਪਹਿਨਾ ਦਿੱਤੇ, ਆਪ ਪਾਟੇ ਪੁਰਾਣੇ ਮੈਲੇ ਚੀਥੜੇ ਮੈਲੇ ਕੱਪੜੇ ਆਪਣੇ ਤਨ ਤੇ ਪਾਲੇ, ਤੇ ਪ੍ਰੀਖਿਆ ਲੈਣ ਲਈ ਮਨ ਚ ਇਹ ਫੁਰਨਾ ਬਣਾਇਆ ਕਿ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਹਨਾਂ ਗੋਲੀਆਂ ਵਿੱਚੋਂ ਮੈਨੂੰ ਪਹਿਚਾਣ ਲੈਣਗੇ ਪਟਰਾਣੀ ਨੂੰ, ਤੇ ਮੇਰੀ ਗੋਦ ਵਿੱਚ ਆ ਕੇ ਬੈਠਣਗੇ, ਫਿਰ ਮੈਂ ਵਾਕਈ ਮੰਨ ਜਾਵਾਂਗੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹਨਾਂ ਦੇ ਖਿਰਦੇ ਵਿੱਚ ਵਰਤਦੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਡੇਰੇ ਚ ਨੇ, ਰਾਜੇ ਨੇ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਪਰਿਵਾਰ ਦੇ ਜੀ
ਰਾਣੀਆਂ ਔਰ ਗੋਲੀਆਂ ਆਪ ਜੀ ਦੇ ਦਰਸ਼ਨਾਂ ਦੀ ਤਲਬ ਰੱਖਦੀਆਂ ਨੇ। ਉਹਨਾਂ ਦੇ ਅੰਦਰ ਦਰਸ਼ਨਾਂ ਦੀ ਤਾਂਘ ਹੈ, ਆਏ ਦੀਦਾਰ ਬਖਸ਼ੋ। ਗੁਰੂ ਹਰਕ੍ਰਿਸ਼ਨ ਸਾਹਿਬ ਮੁਸਕਰਾ ਪਏ। ਹਜ਼ੂਰ ਨੂੰ ਪਤਾ ਹੈ ਕਿ ਇਸ ਬੰਦੇ ਦੇ ਅੰਦਰ ਜਿਹੜੀ ਗੱਲ ਹੈ, ਉਸ ਅੰਦਰ ਦੇ ਭੇਦ ਨੂੰ, ਅੰਦਰ ਦੀ ਰਮਜ ਨੂੰ ਹਜ਼ੂਰ ਸਮਝਦੇ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਸਮਰੱਥ ਗੁਰੂ ਇੰਨੇ ਕਿਰਪਾਲੂ ਨੇ, ਉਹ ਜਾਣਨ ਦੇ ਬਾਵਜੂਦ ਵੀ ਪਰਦੇ ਢੱਕ ਦਿੰਦੇ ਨੇ। ਜੇ ਅਸੀਂ ਸੋਚੀਏ ਵੀ ਗੁਰੂ ਸਾਡੇ ਅੰਦਰ ਨੂੰ ਸ਼ਾਇਦ ਜਾਣਦਾ ਨਹੀਂ, ਨਹੀਂ ਪਿਆਰਿਓ, ਗੁਰੂ ਦੀ ਖੇਡ ਉਹ ਤਾਂ ਉਹ ਕੁਝ ਜਾਣਦਾ ਜਿਹੜੇ ਖਿਆਲ ਵੀ ਸਾਡੇ ਅੰਦਰ ਬਣਦੇ ਨੇ। ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ, ਇਸ ਭਰਮ ਨੂੰ ਮਨ ਚ ਕੱਢ ਦਈਏ, ਕਦੀ ਵੀ ਗੁਰੂ ਕੋਲ ਸ਼ੰਕਾ ਬਣਾ ਕੇ ਨਾ ਆਈਏ। ਜਦੋਂ ਮੱਥਾ ਟੇਕ ਹੀ ਦਿੱਤਾ ਫਿਰ ਸ਼ੰਕੇ ਕਾਸ ਦੇ। ਜਿਸ ਦਿਨ ਸ਼ੰਕਾ ਪੈਦਾ ਹੋ ਗਿਆ, ਉਸ ਦਿਨ ਬੰਦੇ ਦੇ ਅੰਦਰ ਦਾ ਰਸ ਸੁੱਕ ਜਾਂਦਾ ਹੈ। ਉਦਾਹਰਣ ਹੈ ਇੱਕ, ਅਸੀਂ ਅੱਖਾਂ ਨਾਲ ਦੇਖਨੇ ਆ, ਜਿਤਨੇ ਬੈਠੇ ਆ, ਉੱਚੀ ਜਗ੍ਹਾ ਤੇ ਖੜੇ ਹੋਵੋ ਤੇ ਦੂਰ ਦੂਰ ਤੱਕ ਪੂਰੇ ਦਾ ਪੂਰਾ ਸ਼ਹਿਰ ਤੇ ਇਮਾਰਤਾਂ ਦਿਸਣਗੀਆਂ। ਕਲੀਆਂ ਇਮਾਰਤਾਂ ਹੀ ਨਹੀਂ, ਜ਼ਮੀਨ ਤੇ ਖੜੇ ਹੋ ਕੇ ਸੂਰਜ ਵੱਲ ਤੱਕੋ ਤੇ ਆਕਾਸ਼ ਤੇ ਚਮਕਦਾ ਹੋਇਆ ਸੂਰਜ ਵੀ ਅੱਖਾਂ ਨੂੰ ਨਜ਼ਰ ਆਉਂਦਾ, ਚੰਦਰਮਾ ਵੀ ਨਜ਼ਰ ਆਉਂਦਾ, ਦੂਰੋਂ ਉੱਚੇ ਪਹਾੜ ਵੀ ਦਿਸਦੇ ਨੇ, ਨੀਲੰਬਰ ਨੀਲਾ ਆਕਾਸ਼ ਵੀ ਦਿਸਦਾ। ਇਹਦਾ ਮਤਲਬ ਇਸ ਅੱਖ ਦੀ ਪੁਤਲੀ ਵਿੱਚ, ਇਸ ਅੱਖ ਦੇ ਵਿੱਚ ਪਰਮਾਤਮਾ ਨੇ ਇੰਨੀ ਵੱਡੀ ਜੋਤ ਰੱਖ ਦਿੱਤੀ ਕਿ ਨਿੱਕੀ ਜੀ ਅੱਖ ਵਿੱਚ ਪਹਾੜ ਵੀ ਦਿਸਦੇ ਨੇ, ਸੂਰਜ ਵੀ ਦਿਸਦਾ, ਚੰਦਰਮਾ ਵੀ ਦਿਸਦੇ ਨੇ, ਸਮੁੰਦਰ ਤੇ ਇਮਾਰਤਾਂ ਵੀ ਦਿਸਦੀਆਂ ਨੇ। ਪਰ ਵੇਖਣ ਵਾਲਿਆ ਯਾਦ ਰੱਖੀ, ਜੇ ਇੱਕ ਨਿੱਕਾ ਜਿਹਾ ਰੇਤ ਦਾ ਕਣ, ਕਿਤੇ ਨਿੱਕਾ ਜਿਹਾ ਕੱਖ, ਨਿੱਕਾ ਜਿਹਾ ਕੰਕਰੀਟ ਤੇਰੀ ਅੱਖ ਚ ਪੈ ਗਿਆ ਤੇ ਜੋ ਕੁਝ ਤੂੰ ਕਰੋੜਾਂ ਕੋ ਦੂਰ ਸੂਰਜ ਨੂੰ ਦੇਖਣਾ ਹੈ, ਯਾਦ ਰੱਖੀ ਕੱਖ ਪੈ ਗਿਆ ਤੇ ਇੱਕ ਕਦਮ ਵੀ ਤੈਨੂੰ ਨਜ਼ਰ ਨਹੀਂ ਆਉਣਾ। ਸ਼ਰਧਾ ਇੱਕ ਅੱਖ ਹੈ, ਜੇ ਭਾਵਨਾ ਨਾਲ ਤੱਕੇਗਾ ਤੇ ਪਰਮਾਤਮਾ ਦੇ ਘਰ ਦੇ ਝਲਕਾਰੇ ਮਿਲਣਗੇ, ਤੇ ਜੇ ਸ਼ੱਕ ਦਾ ਵਿੱਚ ਕਿਤੇ ਕੱਖ ਪੈ ਗਿਆ, ਸੱਚ ਜਾਣੀ ਤੂੰ ਜ਼ਿੰਦਗੀ ਦਾ ਇੱਕ ਕਦਮ ਵੀ ਨਹੀਂ ਦੇਖ ਸਕੇਗਾ। ਅੱਖ ਸਭ ਕੁਝ ਦੇਖ ਸਕਦੀ ਹੈ, ਪਰ ਅੱਖ ਵਿੱਚ ਕੱਖ ਨਾ ਹੋਵੇ, ਅੱਖ ਦੇ ਵਿੱਚ ਕੋਈ ਰੇਤ ਨਾ ਪਈ ਹੋਵੇ, ਅੱਖ ਵਿੱਚੋਂ ਕਿਤੇ ਸਾਨੂੰ ਮਿੱਟੀ ਦਾ ਜ਼ਰਾ ਨਾ ਪੈ ਜਾਏ, ਸਭ ਕੁਝ ਦਿਸੇਗਾ, ਪਰ ਸ਼ਰਤ ਕੇ ਅੱਖ ਮੈਲੀ ਨਾ ਹੋਵੇ। ਜੇ ਸ਼ਰਧਾ ਦੀ ਅੱਖ ਹੋਵੇਗੀ ਸਭ ਕੁਝ ਤੱਕੇਗਾ, ਜੇ ਸ਼ੰਕੇ ਦੇ ਕੱਖ ਪੈ ਗਏ ਸਭ ਕੁਝ ਖੋਣ ਦੇ ਬਾਵਜੂਦ ਵੀ ਅਲੋਪ ਹੋ ਜਾਏਗਾ। ਜਿਨ੍ਹਾਂ ਦੀਆਂ ਅੱਖਾਂ ਵਿੱਚ ਕੱਖ ਪੈ ਜਾਂਦੇ ਨੇ, ਉਹ ਕਹਿਣ ਵੀ ਸੂਰਜ ਦਿਸਦਾ ਨਹੀਂ। ਚੇਤੇ ਰੱਖੀ ਤੈਨੂੰ ਨਹੀਂ ਦਿਸਦਾ, ਪਰ ਸੂਰਜ ਤਾਂ ਮੌਜੂਦ ਹੈ। ਜੇ ਕਹੇ ਵੀ ਮੈਨੂੰ ਪਹਾੜ ਨਜ਼ਰ ਨਹੀਂ ਆਉਂਦਾ, ਤੈਨੂੰ ਨਜ਼ਰ ਨਹੀਂ ਆਉਂਦਾ, ਪਰ ਪਹਾੜ ਦੀ ਖੋਂਦ ਖਤਮ ਨਹੀਂ ਹੋਈ, ਸ਼ੰਕਾ ਦਾ ਨਿੱਕਾ ਜਿਹਾ ਕਣ ਬੰਦੇ ਨੂੰ ਸਭ ਕੁਝ ਦਿਸਦੇ ਨੂੰ ਅਲੋਪ ਕਰ ਦਿੰਦਾ ਹੈ। ਦੂਸਰਾ ਪ੍ਰਮਾਣ, ਗੁਰੂ ਹਰਕ੍ਰਿਸ਼ਨ ਸਾਹਿਬ ਤੇ ਇੱਕ ਸ਼ੰਕਾ ਹੀ ਬਣ ਗਿਆ ਕਿ ਉਹ ਪੂਰੇ ਗੁਰੂ ਹੈ। ਬੰਸਰੀ ਲੋਕ ਵਜਾਉਂਦੇ ਨੇ ਤੇ ਬਾਂਸ ਦੀ ਬੰਸਰੀ ਵਿੱਚੋਂ ਰਾਗ ਨਿਕਲਦਾ, ਪਰ ਬੰਸਰੀ ਵਜਾਉਣ ਵਾਲਿਆ ਜੇ ਬਾਂਸ ਸਾਬਤ ਹੈ ਤੇ ਰਾਗ ਨਿਕਲੇਗਾ, ਜੇ ਬੰਸਰੀ ਨੇ ਨਿੱਕੀ ਜੀ ਤੇੜ ਪੈ ਗਈ ਤੇ ਰਾਗ ਦੀ ਮੌਤ ਹੋ ਜਾਏਗੀ, ਰਾਗ ਸੁਰ ਨਹੀਂ ਨਿਕਲੇਗੀ। ਜ਼ਿੰਦਗੀ ਇੱਕ ਬੰਸਰੀ ਦੀ ਤਰ੍ਹਾਂ, ਜੇ ਭਾਵਨਾ ਨਾਲ ਤੁਰੇਗਾ ਤੇ ਰੁਖਾਨੀਅਤ ਦਾ ਸੰਗੀਤ ਨਿਕਲੇਗਾ, ਤੇ ਜਿੱਦਣ ਗੁਰੂ ਪ੍ਰਤੀ ਸ਼ੰਕਾ ਦੀ ਤੇੜ ਪੈ ਗਈ, ਚੇਤੇ ਰੱਖੀ, ਉਦਣ ਰਾਗ ਅਲੋਪ ਹੋ ਜਾਏਗਾ। ਮਨ ਚ ਆ ਗਿਆ ਕਿ ਛੋਟੀ ਉਮਰ ਉਹ ਗੁਰੂ ਖੈਨ, ਉਹਨਾਂ ਚ ਖੇਡ ਵਾਪਰਦੀ ਏ। ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਘਰ ਆ ਕੇ ਚਰਨ ਪਾਓ, ਰਾਣੀਆਂ ਗੋਲੀਆਂ ਦੇ ਦਰਸ਼ਨ ਕਰਨੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨੇ। ਹਜ਼ੂਰ ਤਿਆਰ ਹੋਏ ਆਪਣੇ ਡੇਰੇ ਤੋਂ, ਰਾਜੇ ਦੇ ਨਾਲ ਉਹਦੇ ਮਹਿਲ ਨੂੰ ਆਏ। ਰਾਣੀ ਨੂੰ ਪਤਾ ਲੱਗ ਗਿਆ ਹਜ਼ੂਰ ਆ ਰਹੇ ਨੇ। ਉਹਨੇ ਪੁਰਾਣੇ ਕੱਪੜੇ, ਪਾਟੇ ਕੱਪੜੇ ਤਨ ਤੇ ਗੋਲੀਆਂ ਵਾਲੇ ਮੈਲੇ ਕੁਚੈਲੇ ਕੱਪੜੇ ਪਾ ਲਏ, ਆਪਣੇ ਵਾਲ ਖਲਾਰ ਲਏ ਤੇ ਗੋਲੀਆਂ ਨੂੰ ਉਹਨੇ ਪਟਰਾਣੀ ਵਾਲੇ ਕੱਪੜੇ ਪਹਿਨਾ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਗਏ,
ਉਹਨਾਂ ਨੇ ਆਸਨ ਲਾਇਆ ਸੀ ਵੀ ਖਜ਼ੂਰ ਆਸਨ ਤੇ ਬੈਠਣ, ਪਰ ਸਮਰੱਥ ਗੁਰੂ ਪਹਿਲਾਂ ਸ਼ੰਕਾ ਮਿਟਾਉਣਾ ਚਾਹੁੰਦੇ, ਅੰਦਰ ਚਰਨ ਪਾਏ, ਸਿੰਘਾਸਨ ਤੇ ਨਹੀਂ ਬੈਠੇ, ਹੱਥ ਵਿੱਚ ਜਿਹੜੀ ਗੁਰੂ ਜੀ ਦੇ ਛੜੀ ਸੀ ਫੁੱਲ ਵਾਲੀ, ਜਾ ਕੇ ਦੇਖਿਆ ਗੋਲੀ ਸਾਹਮਣੇ ਬੈਠੀ ਹੈ, ਰਾਣੀ ਵਾਲੇ ਕੱਪੜੇ ਉਹਨੇ ਪਟਰਾਣੀਆਂ ਵਾਲੇ ਪਾਏ ਨੇ, ਕਹਿੰਦੇ ਨੇ ਸਿਰ ਤੇ ਸੋਟੀ ਮਾਰ ਕੇ ਕਹਿਣ ਲੱਗੇ, ਨਕੀ ਤੂੰ ਪਟਰਾਣੀ ਨੀ ਤੂੰ ਗੋਲੀ ਹੈ। ਦੂਸਰੀ ਕੋਲ ਅੱਗੇ ਗਏ, ਉਹਦੇ ਸਿਰ ਤੇ ਛੜੀ ਰੱਖੀ, ਕਹਿਣ ਲੱਗੇ ਗੋਲੀ ਪਟਰਾਣੀ ਨਹੀਂ ਤੂੰ। ਸਾਰਿਆਂ ਵਿੱਚੋਂ ਲੰਘਦੇ ਕਹੀ ਗਏ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਅਖੀਰ ਤੇ ਜਿੱਥੇ ਰਾਣੀ ਬੈਠੀ ਸੀ ਪੁਰਾਣੇ ਕੱਪੜੇ ਪਾ ਕੇ, ਮੈਲੇ ਕੱਪੜੇ ਪਾ ਕੇ, ਹਜ਼ੂਰ ਨੇ ਛੜੀ ਵੀ ਰੱਖੀ ਤੇ ਜਾ ਕੇ ਗੋਦ ਵਿੱਚ ਬਹਿ ਕੇ ਕਹਿਣ ਲੱਗੇ ਚੰਗੇ ਕਰਮਾਂ ਕਰਕੇ ਪਟਰਾਣੀ ਬਣੀ ਏ, ਸੰਤਾਂ ਤੇ ਗੁਰੂ ਦੀ ਪ੍ਰੀਖਿਆ ਨਹੀਂ ਲਈਦੀ, ਮਾੜੇ ਕਰਮਾਂ ਕਰਕੇ ਗੋਲੀਆਂ ਤੋਂ ਵੀ ਥੱਲੇ ਚਲੀ ਜਾਏ। ਖੈ ਪਟਰਾਣੀ ਤੇ ਕੱਪੜੇ ਗੋਲੀਆਂ ਵਾਲੇ, ਖੈ ਤੂੰ ਰਾਣੀ ਤੇ ਬਸਤਰ ਤੇਰੇ ਗੋਲੀਆਂ ਵਾਲੇ, ਤੇ ਨਾਲ ਜਿਹੜਾ ਸ਼ਬਦ ਕਿਹਾ ਉਹ ਇਤਿਹਾਸ ਦਾ ਸੱਚ ਕਹਿ। ਕਹਿਣ ਲੱਗੇ ਤੂੰ ਫਿਰ ਕਿਹੜਾ ਸੰਤਾਨ ਦਾ ਸੁੱਖ ਪਾ ਲਿਆ, ਘਰ ਔਲਾਦ ਨਹੀਂ ਸੀ, ਅਰਦਾਸ ਕਰਨੀ ਚਾਹੁੰਦਾ ਸੀ ਪਰ ਚਰਨ ਦੇ ਸਨ, ਮਨ ਚ ਸ਼ੰਕਾ ਬਣ ਗਿਆ। ਪਰ ਗੁਰੂ ਨੇ ਕਿਹਾ, ਹਜ਼ੂਰ ਨੇ ਕਿਹਾ ਗੁਰੂ ਦੀ ਪ੍ਰੀਖਿਆ ਲੈਣ ਵਾਲੀਏ ਤੂੰ ਸੰਤਾਨ ਦਾ ਸੁੱਖ ਪਾ ਲਿਆ ਜਾਂ ਫਿਰ ਸੁੱਖ ਪਾਏਗੀ ਵੀ ਨਹੀਂ। ਹਜ਼ੂਰ ਗੋਦੀ ਚ ਬੈਠੇ ਨੇ, ਇਤਿਹਾਸ ਕਹਿੰਦਾ ਕਿ ਰਾਜੇ ਜੈ ਸਿੰਘ ਦੇ ਪੈਰ ਥੱਲਿਓਂ ਜ਼ਮੀਨ ਨਿਕਲ ਗਈ, ਉਹਨੇ ਆਪਣੀ ਪੱਗ ਲਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਰੱਖ ਦਿੱਤੀ ਸੀ। ਕਹਿੰਦਾ ਸੱਚੇ ਪਾਤਸ਼ਾਹ ਭੁੱਲ ਗਿਆ, ਚਰਨ ਪਕੜੇ ਮੈਨੂੰ ਬਖਸ਼ ਲੈ। ਗੁਰੂ ਜੀ ਨੇ ਕਿਹਾ ਤੂੰ ਪ੍ਰੀਖਿਆ ਲਈ, ਜਿਸ ਵੇਲੇ ਅਸੀਂ ਤੁਰੇ ਸਾਨੂੰ ਉਦੋਂ ਹੀ ਪਤਾ ਸੀ ਤੁਸੀਂ ਸਾਡੀ ਪ੍ਰੀਖਿਆ ਲੈਣੀ ਚਾਹੁੰਦੇ ਹੋ, ਅਸੀਂ ਤਾਂ ਪ੍ਰੀਖਿਆ ਚੋਂ ਨਿਕਲ ਗਏ, ਹੁਣ ਜੇ ਅਸੀਂ ਪ੍ਰੀਖਿਆ ਪਾ ਲਈ ਤੁਸੀਂ ਨਿਕਲ ਸਕਦੇ ਹੋ। ਕਹਿੰਦੇ ਨੇ ਰਾਣੀ ਨੇ ਖਜ਼ੂਰ ਦੇ ਚਰਨ ਪਕੜ ਲਏ। ਮਹਾਰਾਜ ਨੇ ਬਾਣੀ ਚ ਇੱਕ ਬਚਨ ਕਿਹਾ, ਗੁਰਮੁਖੋ ਵਿਸ਼ਵਾਸ ਬੜੀ ਵੱਡੀ ਚੀਜ਼ ਹੈ, ਅਸੀਂ ਲੋਕ ਅਰਦਾਸ ਕਰਨੇ ਆ ਪਰ ਦੋ ਸ਼ਬਦਾਂ ਨੂੰ ਮਨਫੀ ਕਰਕੇ ਅਰਦਾਸ ਕਰਨੇ, ਅਰਦਾਸ ਕਰਨ ਤੋਂ ਪਹਿਲਾਂ ਦੋ ਸ਼ਬਦ ਚੇਤੇ ਰੱਖੀ, ਇੱਕ ਆਸ ਤੇ ਦੂਜਾ ਵਿਸ਼ਵਾਸ। ਜੇ ਤੈਨੂੰ ਆਸ ਤੇ ਵਿਸ਼ਵਾਸ ਨਹੀਂ ਤੇ ਬਿਲਕੁਲ ਬੋਲ ਕੇ ਅਰਦਾਸ ਨਾ ਕਰੀ, ਕਿਉਂਕਿ ਅਰਦਾਸ ਵਿਸ਼ਵਾਸ ਤੋਂ ਬਿਨਾਂ ਫਲੀਭੂਤ ਨਹੀਂ ਹੁੰਦੀ, ਤੇ ਵਿਸ਼ਵਾਸ ਆਸ ਕਰ। ਅਸੀਂ ਅਰਦਾਸ ਕਰਨੇ ਆ ਸਾਰੇ ਭਾਈ ਸਭਨੀ ਜਦੋਂ ਅਰਦਾਸ ਕਰਦੇ ਨੇ ਤੇ ਦੋ ਸ਼ਬਦ ਪੜ੍ਹਦੇ ਆ, ਅਸੀਂ ਗੁਰੂ ਕੋਲੋਂ ਦਾਨ ਮੰਗਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅਗਲੇ ਦੋ ਸ਼ਬਦ ਕਿਉਂ? ਰਹਿਤ ਤਾਂ ਦਾਨ ਹੋਈ, ਕੇਸ਼ ਤਾਂ ਦਾਨ ਹੋਏ, ਵਿਵੇਕ ਤਾਂ ਦਾਨ ਹੋਇਆ, ਤੇ ਅਗਲੇ ਦੋ ਸ਼ਬਦ ਨੇ ਕਿ ਵਿਵੇਕ ਦਾਨ, ਵਿਸਾ ਦਾਨ ਤੇ ਭਰੋਸਾ ਦਾਨ। ਕਦੀ ਮਨ ਚ ਆਇਆ ਇਹ ਦੋ ਸ਼ਬਦ ਕਿਉਂ ਕਹਿ ਦਿੱਤੇ? ਵਿਸਾ ਦਾ ਅਰਥ ਵਿਸ਼ਵਾਸ ਨਹੀਂ ਤੇ ਭਰੋਸੇ ਦਾ ਅਰਥ ਵੀ ਵਿਸ਼ਵਾਸ ਹੈ, ਦੋ ਵਾਰੀ ਕਿਉਂ ਕਹਿ ਦਿੱਤਾ ਵਿਸਾ ਦਾਨ ਤੇ ਭਰੋਸਾ ਦਾਨ? ਨਹੀਂ ਪਿਆਰੇ, ਦੋ ਸ਼ਬਦ ਬੜੇ ਕਮਾਲ ਦੇ ਨੇ। ਜਿਨ੍ਹਾਂ ਨੂੰ ਪਰਮਾਤਮਾ ਨੇ ਦੋ ਸ਼ਬਦ ਝੋਲੀ ਚ ਦਾਨ ਪਾ ਦਿੱਤੇ ਨਾ, ਉਹ ਜ਼ਿੰਦਗੀ ਚ ਕਦੀ ਵੀ ਫੇਲ ਨਹੀਂ ਹੁੰਦੇ। ਸੱਚ ਜਾਣੋ, ਉਹਨਾਂ ਦੇ ਕਾਰਜ ਗੁਰੂ ਆਪ ਰਾਸ ਕਰਦਾ ਹੈ। ਵਿਸਾ ਦਾਨ ਤੇ ਭਰੋਸਾ ਦਾਨ ਮੈਂ ਥੋੜੇ ਜਿਹੇ ਦੇ ਅਰਥ ਕਰਨੇ ਚਾਹਾਂਗਾ। ਜੇ ਕੋਸ਼ ਅਨੁਸਾਰ ਦੇਖੋਗੇ ਇਹਨਾਂ ਦੇ ਅਰਥ ਹੀ ਬਣਨਗੇ, ਯਕੀਨ ਤੇ ਵਿਸ਼ਵਾਸ, ਭਰੋਸਾ। ਪਰ ਇਹ ਦੋ ਸ਼ਬਦ ਰੱਖੇ ਨੇ, ਵਿਸਾ ਦਾਨ, ਭਰੋਸਾ ਦਾਨ। ਵਿਸਾ ਦਾ ਅਖਰੀ ਅਰਥ ਵਿਸ਼ਵਾਸ ਕਰਾਂਗੇ, ਪਰ ਵਿਸਾ ਦਾ ਅਖਰੀ ਅਰਥ ਵਿਸ਼ਵਾਸ ਕਰਦਿਆਂ ਹੋਰ ਥੋੜਾ ਜਿਹਾ ਲਤੀਫ ਅਕਲ ਨਾਲ ਇਹਦੇ ਅਰਥ ਕਰੀਏ। ਇਹਦੇ ਅਰਥ ਨੇ ਕਿ ਪਰਮਾਤਮਾ ਮੇਰੀ ਝੋਲੀ ਵਿੱਚ ਇਹ ਦਾਨ ਪਾ ਦੇ, ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਪਰਮਾਤਮਾ ਹੈ। ਵਿਸਾ ਦਾਨ, ਪਰਮਾਤਮਾ ਹੈ, ਗੁਰੂ ਹੈ। ਤੇ ਅਗਲਾ ਬਚਨ ਭਰੋਸਾ ਦਾਨ, ਕੱਲਾ ਹੈ ਇਹ ਹੀ ਨਾ ਮੇਰੇ ਅੰਦਰ ਬਣਾ, ਹੈ ਦੇ ਨਾਲ ਨਾਲ ਇਹ ਭਰੋਸਾ ਪੈਦਾ ਕਰਦੇ, ਜਿੱਥੇ ਮੈਂ ਜਾਣਾ ਪਰਮਾਤਮਾ ਮੇਰੇ ਨਾਲ ਹੈ। ਫਿਰ ਇਹਨਾਂ ਦੋ ਸ਼ਬਦਾਂ ਨੂੰ ਸਮਝਿਓ ਟਿੱਕ, ਵਿਸਾ ਦਾਨ, ਭਰੋਸਾ ਦਾਨ। ਐਗਜ਼ਾਮਪਲ ਹੈ, ਆਪਾਂ ਜਿਤਨੇ ਬੈਠੇ ਹਾਂ, ਸਾਡੇ ਪਰਿਵਾਰ ਦੇ ਜੀ ਕੁਛ ਘਰ ਵਿੱਚ ਇਸ ਵੇਲੇ ਕੋਈ ਸੁੱਤਾ ਹੋਣਾ, ਕੋਈ ਕੰਮ ਕਰ ਰਿਹਾ, ਕੋਈ ਰਿਸ਼ਤੇਦਾਰ ਦੇਸ਼ ਵਿੱਚ ਹੋਣਾ, ਪਰ ਦੇਖੋ ਅਸੀਂ ਇੱਥੇ ਬੈਠੇ ਹਾਂ, ਭਾਵੇਂ ਸਾਡੇ ਉਹ ਜ਼ਿਹਨ ਵਿੱਚ ਨਹੀਂ, ਪਰ ਹੈ, ਚਾਹੇ ਘਰ ਸੁੱਤਾ ਚਾਹੇ ਕੰਮ ਕਰ ਰਿਹਾ ਤੇ ਦੇਸ਼ ਵਿੱਚ, ਪਰ ਉਹ ਹੈ ਜਿਹੜਾ ਇਹ ਵਿਸਾ ਹੈ ਤੇ ਭਰੋਸੇ ਦਾ ਅਰਥੇ ਹੋਣ ਦੇ ਬਾਵਜੂਦ ਨਾਲ ਰਵੇ। ਕਹਿਣ ਲੱਗੇ ਕਿਰਪਾ ਕਰ, ਇੱਕ ਵਿਸ਼ਵਾਸ ਤੇ ਦੂਜਾ ਭਰੋਸਾ। ਗੁਰਮੁਖੋ ਜੀ ਦਾ ਗੁਰੂ ਪ੍ਰਤੀ ਵਿਸ਼ਵਾਸ ਬਣ ਗਿਆ। ਮਹਾਰਾਜ ਜੀ ਨੇ ਕਿਹਾ ਉਹਨੂੰ ਤਾਂ ਜਨਮਾਂ ਦੀ ਕਮਾਈ ਦੀ ਲੋੜ ਹੀ ਨਹੀਂ, ਜਾਂ ਕਹਿ ਰਿਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਹਜ਼ੂਰ ਨੇ ਕਿਹਾ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਭਰੋਸਾ। ਹਜ਼ੂਰ ਨੇ ਕਿਹਾ ਅਸਤ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ, ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ। ਭਰੋਸਾ। ਹਜ਼ੂਰ ਗਏ ਪਰ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਯਕੀਨ ਨਹੀਂ। ਤੇ ਗੁਰਮੁਖੋ ਜਿਨ੍ਹਾਂ ਲੋਕਾਂ ਦੇ ਭਰੋਸੇ ਡੋਲ ਜਾਣ ਉਹ ਬੰਦੇ ਸੱਚਮੁੱਚ ਕੁਝ ਨਹੀਂ ਜੇ ਖੱਟਦੇ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇੱਕ ਕਵਿਤਕ ਹੈ, ਗੁਰੂ ਤੇ ਕਿੰਨਾ ਕੁ ਭਰੋਸਾ ਕਰੀਏ, ਕਿੰਨਾ ਕੁ ਵਿਸ਼ਵਾਸ, ਕਿੰਨਾ ਕੁ ਯਕੀਨ। ਉਹਨਾਂ ਨੇ ਤਿੰਨ ਪ੍ਰਮਾਣ ਦਿੱਤੇ ਨੇ ਤੇ ਮੈਂ ਉਹ ਜ਼ਰੂਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਵਿਚਾਰ ਕਰਦਿਆਂ ਸਾਂਝੇ ਕਰਨੇ ਚਾਹੁੰਦਾ। ਉਹ ਕਹਿੰਦੇ ਨੇ ਜਦੋਂ ਗੁਰੂ ਕੋਲੋਂ ਕਾਰਜ ਨਿਭਾਉਣ ਲਈ, ਕਾਰਜ ਰਾਸ ਕਰਨ ਵਾਸਤੇ ਬੇਨਤੀ ਕਰਨ ਜਾਣੀ ਹੈ, ਪਹਿਲੀ ਉਦਾਹਰਨ ਦਿੱਤੀ, ਕਦੀ ਮੰਗਣ ਵਾਲੇ ਮੰਗਤੇ ਤੋਂ ਕੋਈ ਸਿੱਖ ਲੈ ਵਿਸ਼ਵਾਸ ਕਿੰਨਾ ਕੁ ਚਾਹੀਦਾ। ਦੂਸਰਾ ਪ੍ਰਮਾਣ ਦਿੱਤੋ ਨੇ, ਘਰ ਵਿੱਚ ਰੱਖੇ ਹੋਏ ਕੁੱਤੇ ਤੋਂ ਹੀ ਕੋਈ ਸਿੱਖ ਲੈ ਕੇ ਭਰੋਸਾ ਕਿੱਡੀ ਵੱਡੀ ਚੀਜ਼ ਹੈ, ਬਾਣੀ ਚੋਂ ਆਪਾਂ ਦੇਖਾਂਗੇ। ਤੀਸਰੀ ਗੱਲ, ਜੇ ਮੰਗਤਾਂ ਤੇ ਕੁੱਤਾਂ ਤੈਨੂੰ ਨਹੀਂ ਮਿਲਿਆ ਤੇ ਘੱਟੋ ਘੱਟ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਤੋਂ ਕੋਈ ਸਿੱਖ ਲੈ, ਭਰੋਸਾ ਕੀ ਚੀਜ਼ ਹੁੰਦਾ ਹੈ। ਭਾਈ ਸਾਹਿਬ ਨੇ ਦੀ ਜਦੋਂ ਵਿਆਖਿਆ ਕੀਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਮੰਗਤਾ ਭਿਖਾਰੀ, ਜਾਚਕ ਜਦੋਂ ਮੰਗਣ ਆਉਂਦਾ ਹੈ, ਅਸੀਂ ਪਿੰਡਾਂ ਚ ਦੇਖਦੇ ਹਾਂ ਪੰਜਾਬ ਵਿੱਚ ਕਿ ਜਦੋਂ ਮੰਗਤਾ ਮੰਗਣ ਆਉਂਦਾ, ਪਤਾ ਨਹੀਂ ਮਹੱਲੇ ਦੇ ਕੁੱਤਿਆਂ ਨੂੰ ਉਹਦੀ ਪਹਿਚਾਣ ਕਿੰਨੀ ਹੈ। ਉਹ ਗਲੀ ਵਿੱਚ ਵੜਦਾ ਤੇ ਕੁੱਤੇ ਭੌਂਕਣ ਲੱਗ ਪੈਂਦੇ ਨੇ। ਆਮ ਲੋਕ ਗਲੀ ਵਿੱਚੋਂ ਹਨੇਰੇ ਲੰਘਣ, ਸਵੇਰੇ ਲੰਘਣ, ਕਦੀ ਕੁੱਤੇ ਨਹੀਂ ਭੌਂਕਦੇ, ਪਰ ਮੰਗਤਾ ਦੇਖਦਿਆਂ ਸਾਰ ਭੌਂਕਦੇ ਨੇ। ਮੰਗਤੇ ਦੀ ਮੁਦਰਾ ਪੱਤੀ ਕੈਸੀ ਹੈ ਮੰਗਣ ਦੀ? ਉਹ ਜਿਸ ਘਰ ਵਿੱਚੋਂ ਮੰਗਣਾ ਮੂੰਹ ਉਧਰ ਰੱਖਦਾ ਉਸ ਪਾਸੇ, ਤੇ ਇੱਕ ਹੱਥ ਵੀ ਸੋਟੀ ਪਕੜੀ, ਕੁੱਤੇ ਨੂੰ ਮਾਰਦਾ ਨਹੀਂ ਪਰ ਸੋਟੀ ਨਾਲ ਇਸ਼ਾਰੇ ਕਰਦਾ ਮੇਰੇ ਤੋਂ ਦੂਰ ਰਹੋ। ਉਹ ਉੱਚੀ ਸਾਰੀ ਬੂਹੇ ਵਿੱਚ ਖਲੋ ਕੇ ਆਵਾਜ਼ ਦਿੰਦਾ, ਦਰਵਾਜ਼ਾ ਬੰਦ ਏ, ਤੇ ਆਵਾਜ਼ ਦੇ ਕੇ ਕਹਿੰਦਾ ਕਿ ਜਜਮਾਨ ਤੇਰੇ ਦਰ ਤੇ ਖਲੋ ਕੇ ਕੁਛ ਮੰਗਣ ਆਇਆ, ਭਿਖਾਰੀ ਦੀ ਝੋਲੀ ਵਿੱਚ ਖੈਰ ਪਾਓ। ਕਈ ਵਾਰੀ ਇਹੋ ਜਿਹੇ ਬੰਦੇ ਉੱਥੇ ਉਖੜੇ ਮਿਲਦੇ ਨੇ, ਅੰਦਰੋਂ ਖਿਜੇ, ਉਹ ਦਰਵਾਜ਼ਾ ਖੋਲਦੇ ਨਹੀਂ ਪਰ ਅੰਦਰੋਂ ਹੀ ਗਾਲੀ ਗਲੋਚ ਤੇ ਕਬੋਲ ਬੋਲਦੇ ਨੇ। ਭਿਖਾਰੀ ਸਭ ਕੁਝ ਸੁਣ ਲੈਂਦਾ ਪਰ ਕਦੀ ਗਾਲਾਂ ਦਾ ਉੱਤਰ ਨਹੀਂ ਦਿੰਦਾ। ਦੇਖੋ ਇੱਕ ਪੱਖ ਲੈਣਾ, ਵਿਸ਼ਵਾਸ ਐਵੇਂ ਨਹੀਂ ਬਣਦੇ। ਸ਼ਬਦ ਤਾਂ ਪੜਿਆ ਗੁਰਮੁਖਾਂ ਨੇ, ਥਿਰ ਕਰ ਬਹਿਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ਼ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਾਹਿਬ ਵਸ ਕਰ ਦੀਨੇ, ਤੂੰ ਭਰੋਸਾ ਕਰ ਬਾਦਸ਼ਾਹ ਵੀ ਤੇਰਾ ਪਾਣੀ ਭਰਨਗੇ, ਤੇਰੇ ਅਧੀਨ ਹੋ ਜਾਣਗੇ। ਹੁਣ ਮੰਗਤੇ ਨੇ ਜਦੋਂ ਕਬੋਲ ਸੁਣੇ, ਉਹਨੇ ਅੱਗੋਂ ਉੱਤਰ ਪਤਾ ਕੀ ਦਿੱਤਾ? ਕਹਿਣ ਲੱਗਾ ਜਜਮਾਨ ਤੇਰੇ ਬੂਹੇ ਤੇ ਆ ਗਿਆ, ਭਾਵੇਂ ਧੱਕੇ ਮਾਰ ਦੇ ਭਾਵੇਂ ਖੈਰ ਪਾ ਦੇ, ਮੈਂ ਤੇਰੇ ਤੋਂ ਲੈ ਕੇ ਜਾਣਾ ਹੈ ਕੁਛ। ਉਹਨੇ ਫਿਰ ਅੰਦਰੋਂ ਭੈੜਾ ਬੋਲਿਆ, ਭਿਖਾਰੀ ਨੇ ਦਰਵਾਜ਼ਾ ਨਹੀਂ ਛੱਡਿਆ, ਤੇ ਜਿਹੜੇ ਭਿਖਾਰੀ ਗੱਲਾਂ ਸੁਣ ਕੇ ਭਰਮ ਜਾਣ, ਚੇਤੇ ਰੱਖੋ ਕਦੀ ਮੰਗ ਨਹੀਂ ਸਕਣਗੇ। ਬੂਹੇ ਤੇ ਖਲੋਤਾ ਕਿੰਨਾ ਚਿਰ ਉੱਚੀ ਉੱਚੀ ਕਹੀ ਗਿਆ, ਅਚਨਚੇਤ ਦਰਵਾਜ਼ਾ ਖੁੱਲਿਆ ਤੇ ਮਾਲਕ ਨੇ ਦੇਖਿਆ, ਕਹਿਣ ਲੱਗਾ ਇਹਨੇ ਸਿਦਕ ਨਾਲ ਬੈਠਾ। ਕਹਿਣ ਲੱਗਾ ਲਿਆ ਝੋਲੀ ਕਰ, ਉਹਦੀ ਝੋਲੀ ਦੇ ਵਿੱਚ ਉਹਨੇ ਖੈਰ ਪਾ ਦਿੱਤੀ। ਭਾਈ ਸਾਹਿਬ ਕਹਿੰਦੇ ਨੇ ਤੂੰ ਗੁਰੂ ਕੋਲੋਂ ਮੰਗਣ ਜਾਣਾ, ਤੂੰ ਮੰਗਣਾ ਅਰਦਾਸ ਜ਼ਰੂਰ ਸ਼ਬਦ ਕਹਿੰਦਾ, ਪਰ ਅੰਦਰ ਤੇਰੇ ਹੁਕਮ ਕਰਨ ਦੀ ਬਿਰਤੀ ਉਹ ਭਲਿਆ, ਜੇ ਮੰਗਣ ਜਾਣੀ ਤੇ ਮੰਗਤਾ ਬਣ ਕੇ ਜਾ, ਜੇ ਤੈਨੂੰ ਬੂਹੇ ਤੋਂ ਬਾਹਰ ਵੀ ਕੱਢ ਦੇ ਦਰ ਛੱਡ ਕੇ ਨਾ ਜਾਏ। ਆ ਕਾਹਦਾ ਵਿਸ਼ਵਾਸ ਭਾਈ? ਥੋੜਾ ਜਿਹਾ ਦੁੱਖ ਆਵੇ ਲੋਕ ਬਾਣੀ ਪੜ੍ਹਨੀ ਛੱਡ ਜਾਂਦੇ, ਥੋੜਾ ਜਿਹਾ ਕਿਤੇ ਕੋਈ ਘਾਟਾ ਪੈ ਜਾਏ ਲੋਕ ਇੱਥੋਂ ਤੱਕ ਗੁਰੂ ਨੂੰ ਉਲਾਂਭੇ ਦੇਣ ਲੱਗ ਪੈਂਦੇ ਨੇ। ਮੇਰੇ ਸੱਚੇ ਪਾਤਸ਼ਾਹ ਨੇ ਕਿਹਾ, ਨਹੀਂ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹੋ ਜਿਹਾ ਭਰੋਸਾ ਬਣਾ ਕਿ ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਭਿਖਾਰੀ ਆਪਣੀ ਝੋਲੀ ਚ ਖੈਰ ਪਾ ਲੈਂਦਾ, ਪਰ ਵਿਸ਼ਵਾਸ ਨਾਲ ਬੈਠਾ, ਯਕੀਨ ਨਾਲ ਬੈਠਾ, ਤੇ ਤਾਂ ਹੀ ਗੁਰੂ ਜੀ ਨੇ ਕਿਹਾ ਜੇ ਮੰਗਤਾ ਬਣ ਕੇ ਮੰਗਣ ਜਾਏਗਾ ਖੈਰ ਜ਼ਰੂਰ ਪਏਗੀ। ਇਹ ਵਿਸ਼ਵਾਸ ਹੈ। ਦੂਸਰਾ ਵਿਸ਼ਵਾਸ, ਕਹਿਣ ਲੱਗੇ ਘਰ ਵਿੱਚ ਕੁੱਤਾ ਰੱਖਿਆ, ਮਨਾ ਉਹਦੇ ਤੋਂ ਸਿੱਖ ਲੈ ਕੇ ਗੁਰੂ ਤੇ ਭਰੋਸਾ ਕਿੰਨਾ ਚਾਹੀਦਾ। ਉਹਨਾਂ ਦੇ ਬਚਨ ਨੇ ਤੇ ਮੈਂ ਸਿਰਫ ਵਿਆਖਿਆ ਕਰਨੀ ਚਾਹੁੰਦਾ। ਘਰ ਚ ਕੁੱਤਾ ਰੱਖਣੇ ਆ, ਰੋਟੀ ਪਾਉਂਦੇ ਨੇ ਲੋਕ, ਕੁੱਤੇ ਨੂੰ ਥਾਂ ਦਿੰਦੇ ਨੇ। ਕਈ ਵਾਰੀ ਕੀ ਹੁੰਦਾ ਕਿ ਜਦੋਂ ਰੋਟੀ ਖਾਣ ਲੱਗਦੇ ਸਨ, ਪਿੰਡਾਂ ਵਿੱਚ ਕੁੱਤੇ ਨੇ ਆਪਣੇ ਮਾਲਕ ਦੇ ਮੂੰਹ ਵੱਲ ਤੱਕੀ ਜਾਣਾ, ਬੁਰਕੀਆਂ ਵੇਖੀ ਜਾਣੀਆਂ, ਤੇ ਬਜ਼ੁਰਗ ਕਹਿੰਦੇ ਸਨ ਕੁੱਤੇ ਨੂੰ ਸੋਟੀ ਮਾਰੋ, ਜਦੋਂ ਰੋਟੀ ਖਾਣ ਲੱਗਣਾ ਇਹ ਮੇਰੇ ਮੂੰਹ ਵੱਲ ਤੱਕਦਾ। ਨਿਆਣਿਆਂ ਨੇ ਕੁੱਤੇ ਨੂੰ ਸੋਟੀ ਮਾਰਨੀ ਤੇ ਕੁੱਤੇ ਨੇ ਸੋਟੀ ਖਾ ਕੇ ਮੰਜੀ ਦਾ ਚੱਕਰ ਕੱਟ ਕੇ ਫਿਰ ਸਾਹਮਣੇ ਆ ਜਾਣਾ, ਵੇਖੀ ਜਾਣਾ, ਫਿਰ ਕਹਿਣਾ ਇਸ ਕੁੱਤੇ ਨੂੰ ਠੋਕਰ ਮਾਰੋ। ਮਾਲਕ ਨੇ ਪੈਰਾਂ ਨਾਲ ਠੋਕਰਾਂ ਮਾਰਨੀਆਂ। ਜਿਹੜਾ ਕੁੱਤਾ ਮਾਲਕ ਦੇ ਘਰ ਵਿੱਚ ਆਏ ਹੋਏ ਚੋਰ ਦੇ ਪੈਰ ਕੱਟ ਦਿੰਦਾ ਹੈ, ਪਰ ਮਾਲਕ ਦਾ ਠੁੱਡਾ ਖਾ ਕੇ ਪੈਰ ਚੁੰਮੀ ਜਾਂਦਾ ਹੈ। ਕਿ ਉਹਦੇ ਦੰਦਾਂ ਵਿੱਚ ਤਾਕਤ ਨਹੀਂ? ਉਹਨੇ ਠੋਕਰ ਮਾਰੀ, ਕੁੱਤੇ ਨੇ ਪੂਛ ਹਿਲਾ ਕੇ ਮਾਲਕ ਦੇ ਪੈਰ ਚੁੰਮੇ, ਗੁੱਸੇ ਚ ਆਏ ਨੇ ਠੁੱਡੇ ਮਾਰ ਕੇ ਬਾਹਰ ਕੰਢਿਆ, ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ। ਜਦੋਂ ਦਰਵਾਜ਼ਾ ਬੰਦ ਕੀਤਾ, ਕੁੱਤਾ ਬੂਹੇ ਵਿੱਚ ਬੈਠ ਗਿਆ। ਵਿਸ਼ਵਾਸ, ਸ਼ਰਧਾ, ਕੁੱਤਾ ਦਰਵਾਜ਼ੇ ਚ ਬੈਠਾ, ਇੱਕ ਪੈਰ, ਦੋ ਪੈਰ, ਅੱਠ ਨੌ ਘੰਟੇ ਹੋ ਗਏ। ਕੁੱਤਾ ਭੁੱਖ ਨਾਲ ਤੇ ਤੜਫਦਾ ਹੈ, ਪਰ ਕਹਿੰਦਾ ਮਾਲਕਾ ਅਰਬਪਤੀ ਭਾਵੇਂ ਤੇਰਾ ਗਵਾਂਢੀ ਹੋਵੇ, ਪਰ ਮੈਂ ਤੇਰੇ ਬੂਹੇ ਤੇ ਮਰ ਜਾਂਗਾ, ਪਰ ਅਰਬਪਤੀ ਦੇ ਬੂਹੇ ਤੇ ਨਹੀਂ ਜਾਵਾਂਗਾ। ਵਿਸ਼ਵਾਸ, ਕੁੱਤਾ ਬੈਠਾ ਰਿਹਾ, ਮਾਲਕ ਦਾ ਬੂਹਾ ਖੁੱਲਿਆ। ਜਦੋਂ ਦਰਵਾਜ਼ਾ ਖੁੱਲਾ, ਕੁੱਤੇ ਨੇ ਰੰਚਕ ਮਾਤਰ ਵੀ ਕੋਈ ਗਿਲਾ ਨਹੀਂ ਕੀਤਾ, ਦੌੜ ਕੇ ਮਾਲਕ ਦੇ ਪੈਰਾਂ ਵਿੱਚ ਦੇਖ ਕੇ ਪੈਰ ਚੁੰਮਣ ਲੱਗ ਪਿਆ। ਉਹਦੇ ਚੁੰਮਦਿਆਂ ਪੈਰ ਦੇਖ ਕੇ ਮਾਲਕ ਕਹਿੰਦਾ, ਮੁੰਡਿਓ ਪੇਂਡੂ ਸ਼ਬਦ ਨੇ, ਨਾ ਮਾਰਿਓ ਇਸ ਕੁੱਤੇ ਨੂੰ, ਕਿਉਂਕਿ ਮਰ ਤਾਂ ਜਾਏਗਾ, ਪਰ ਮੇਰੇ ਦਰ ਤੋਂ ਬਿਨਾਂ ਕਿਤੇ ਥਾਂ ਤੇ ਹੋਰ ਨਹੀਂ ਜਾਏਗਾ। ਮੇਰੇ ਗੁਰੂ ਜੀ ਨੇ ਕਿਹਾ, ਉਹ ਭਾਈ ਜੇ ਵਿਸ਼ਵਾਸ ਸਿੱਖਣੇ ਤੇ ਕੁੱਤੇ ਤੂੰ ਸਿੱਖ ਲੈ, ਸਵਾਮੀ ਕੋ ਗ੍ਰਿਹ ਜਿਉਂ ਸਦਾ। ਹੁਣ ਇਹ ਸਲੋਕ ਪੜ੍ਹਨੇ ਨੇ ਭਾਈ ਸਾਹਿਬ ਹੋਣਾ, ਕਹਿੰਦੇ ਨੇ ਵਿਸ਼ਵਾਸ, ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਮ ਤਜਤ ਨੇ ਨਿਤ, ਨਾਨਕ ਇਹ ਵਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਹਜ਼ੂਰ ਨੇ ਕਿਹਾ, ਹਮ ਕੂਕਰ ਤੇਰੇ ਦਰਬਾਰ, ਧੱਕੇ ਖਾ ਕੇ ਜਾਵਾਂਗੇ ਨਹੀਂ, ਭੌਂਕੈ ਆਗੈ ਬਦਨ ਪਸਾਰ। ਇੱਥੋਂ ਤੱਕ ਉਹਨਾਂ ਸ਼ਬਦ ਕਹੇ। ਬੁੱਲੇ ਨੇ ਇਹੀ ਕਿਹਾ ਸੀ, ਪੀਰ ਤੋਂ, ਅਨਾਇਤ ਸ਼ਾਹ ਤੋਂ ਰੁੱਸ ਗਿਆ ਨਾ, ਵਾਪਸ ਘਰ ਆ ਗਿਆ, ਮੈਂ ਨਹੀਂ ਜਾਣਾ ਮੁਰਸ਼ਿਦ ਕੋਲ। ਤੇ ਕੀ ਦੇਖਿਆ, ਮਾਲਕ ਰਸਤੇ ਚ ਕੁੱਤੇ ਨੂੰ ਮਾਰਦਾ, ਤੇ ਕੁੱਤਾ ਮਾਲਕ ਦੇ ਪੈਰ ਚੁੰਮਦਾ, ਤੇ ਉਹਨੇ ਉੱਥੇ ਕੁਝ ਸਤਰਾਂ ਕਹੀਆਂ। ਕਹਿਣ ਲੱਗੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈ ਕੁਨ ਉੱਤੇ। ਅਸਲੀ ਪਾਠ ਇਹ, ਜੇ ਤੂੰ ਕਹਿੰਦਾ ਮੈਂ ਰਾਤ ਨੂੰ ਜਾਗ ਕੇ ਸਿਮਰਨ ਕਰਨਾ ਤੇ ਦਿਨੇ ਗੁਰੂ ਨੂੰ ਉਲਾਂਭੇ ਦੇਣ ਲੱਗ ਪਿਆ, ਤੇਰੇ ਨਾਲ ਤਾਂ ਕੁੱਤਾ ਵੀ ਚੰਗਾ, ਉਹ ਸਾਰੀ ਰਾਤ ਮਾਲਕ ਦੇ ਦਰ ਤੇ ਜਾਗਦਾ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈ ਕੁਨ ਉੱਤੇ। ਭੌਂਕਣ ਬੰਦ ਮੂਲ ਨਾ ਹੁੰਦੇ, ਦਿਨੇ ਜਾ ਰੂੜੀ ਤੇ ਸੁੱਤੇ ਤੈ ਕੁਨ ਉੱਤੇ। ਉਹ ਭੌਂਕ ਕੇ ਵੀ ਕੂੜੇ ਦੇ ਢੇਰ ਤੇ ਬਹਿੰਦੇ ਨੇ, ਖਸਮ ਆਪਣੇ ਦਾ ਡਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੈ ਕੁਨ ਉੱਤੇ। ਚੱਲ ਬੁੱਲਿਆ, ਉਹ ਪੀਰ ਮਨਾ ਲੈ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੈ ਕੁਨ ਉੱਤੇ, ਤੇਰੇ ਉਤੋਂ ਉੱਤੇ। ਜੇ ਮੰਗਣਾ ਹੀ ਵਿਸ਼ਵਾਸ ਕੂਕਰ ਵਾਲਾ, ਪਹਿਲੀ ਬੇਨਤੀ ਭਿਖਾਰੀ ਦੀ ਤਰ੍ਹਾਂ, ਦੂਸਰੀ ਬੇਨਤੀ ਕੂਕਰ ਦੀ ਤਰ੍ਹਾਂ, ਤੇ ਤੀਸਰਾ ਭਾਈ ਗੁਰਦਾਸ ਦੀ ਬਾਣੀ ਵਿੱਚ ਕਹਿਣ ਲੱਗੇ, ਪੈਰਾਂ ਵਿੱਚ ਪਾਈ ਕੋਈ ਜੁੱਤੀ ਤੋਂ ਕੁਝ ਮਣਾ ਸਿੱਖ ਲੈ। ਪੈਰਾਂ ਚ ਪਾਈ ਕੋਈ ਜੁੱਤੀ ਤੋਂ ਕੀ ਸਿੱਖੀਏ? ਭਾਈ ਸਾਹਿਬ ਨੇ ਕਿਹਾ, ਗਰਮੀ ਅੱਤ ਦੀ ਪੈਂਦੀ ਹੋਵੇ, ਪੈਰਾਂ ਚ ਜੁੱਤੀ ਪਾਉਂਦੇ ਆ, ਜੁੱਤੀ ਦੇ ਤਲੇ ਤਪ ਜਾਣਗੇ, ਪਰ ਯਾਦ ਰੱਖੋ ਪੈਰਾਂ ਦੀਆਂ ਤਲੀਆਂ ਨੂੰ ਨਹੀਂ ਤਪਣ ਦੇਗੀ। ਕੰਕਰੀਟ ਕੰਡੇ ਨੇ,
ਤੁਰਨੇ ਆ ਪੈਰਾਂ ਚ ਜੁੱਤੀ ਪਾਈ, ਉਹ ਨੁਕੀਲੇ ਪੱਥਰਾਂ ਤੇ ਜੁੱਤੀ ਦਾ ਤਲਾ ਘਸ ਜਾਏਗਾ ਪਰ ਤੇਰੀ ਚਮੜੀ ਨੂੰ ਉਹ ਠੋਕਰ ਨਹੀਂ ਲੱਗਣ ਦੇਗੀ। ਸਨੋ ਪੈਰੀ ਹੋਵੇ, ਬਰਫ ਪੈਰੀ ਹੋਵੇ, ਪੈਰਾਂ ਚ ਜੁੱਤੀ ਪਾ ਕੇ ਜਾਓ, ਜੁੱਤੀ ਪੂਰੀ ਬਰਫ ਚ ਧਸ ਜਾਏਗੀ ਪਰ ਤੇਰੇ ਪੈਰ ਨੂੰ ਨਿੱਘ ਨਹੀਂ ਲੱਗਣ ਦੇਗੀ। ਪਰ ਅਕਸਰ ਅਸੀਂ ਜਿਹੜੀ ਜੁੱਤੀ ਗਰਮੀ ਵਿੱਚ, ਸਰਦੀ ਵਿੱਚ, ਬਰਸਾਤ ਵਿੱਚ ਪੱਥਰਾਂ ਤੇ ਪਾਉਂਦੇ ਹਾਂ, ਜਦੋਂ ਘਰ ਆਉਂਦੇ ਹਾਂ ਜੁੱਤੀ ਦਰਵਾਜ਼ੇ ਤੋਂ ਬਾਹਰ ਉਤਾਰਦੇ ਨੇ। ਇੱਥੇ ਵੀ ਇਹ ਰਿਵਾਜ ਹੈ, ਜੁੱਤੀ ਦਰਵਾਜ਼ੇ ਤੋਂ ਬਾਹਰ ਪਈ ਏ ਤੇ ਜੁੱਤੀ ਕਹਿੰਦੀ ਮਾਲਕਾ ਤੂੰ ਇੱਕ ਪੈਰ, ਦੋ ਪੈਰ, ਕੁਛ ਘੰਟੇ ਭਾਵੇਂ ਅੰਦਰ ਰਹੋ, ਮੈਂ ਤੇਰੇ ਚਰਨਾਂ ਚ ਕੰਕਰੀਟ ਜਰ ਲਾਂਗੀ, ਬਰਫ਼ ਜਰ ਲਾਂਗੀ, ਗਰਮੀ ਜਰ ਲਾਂਗੀ, ਪਰ ਮੈਨੂੰ ਇੱਕ ਭਰੋਸਾ ਹੈ ਕਿ ਜਦੋਂ ਤੂੰ ਘਰੋਂ ਬਾਹਰ ਨਿਕਲੇਗਾ ਮੈਨੂੰ ਮਾਰਬਲ ਤੇ ਨਾ ਲਿਜਾ, ਕਾਰਪੈਟ ਤੇ ਨਾ ਲਿਜਾ, ਗਲੀਚੇ ਤੇ ਨਾ ਲਿਜਾ, ਪਰ ਮੈਨੂੰ ਬੂਹੇ ਚ ਪਈ ਰਹਿਣ ਦੇ, ਜਦੋਂ ਬਾਹਰ ਨਿਕਲੇਗਾ ਸਭ ਤੋਂ ਪਹਿਲਾਂ ਤੇਰੇ ਚਰਨ ਮੇਰੇ ਵਿੱਚ ਪ੍ਰਵੇਸ਼ ਕਰਨਗੇ। ਕਹਿਣ ਲੱਗੇ ਜੇ ਵਿਸ਼ਵਾਸ ਬਣਾਉਣੇ, ਪੈਰਾਂ ਚ ਪਾਈ ਹੋਈ ਜੁੱਤੀ ਉਹਨਾਂ ਦਾ ਕਬਿੱਤ ਹੁੰਦਾ, ਆਵਤ ਹੈ ਜਾ ਕੇ ਭੀਖ ਮੰਗਣ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠਤ ਹੈ ਜਾ ਕੇ ਦੁਆਰ ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਟੂਕ ਤਾਹੇ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉੱਠ ਚਲਤ ਸੰਭਾਰ ਹੈ, ਛਾੜ ਹੰਕਾਰ ਛਾਰ ਹੋਏ ਗੁਰਮਾਰਗ ਮੈਂ, ਕੂਚਾਏ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ। ਨਕਸ਼ੇ ਪਾਂ ਤੁਸੀਂ ਸਮਝਦੇ ਹੋ ਪੈਰਾਂ ਦੇ ਨਿਸ਼ਾਨ, ਯਾਰ ਦੇ ਦਰ ਤੇ ਬਹਿਣਾ ਇਸ ਭਰੋਸੇ ਨਾਲ ਬੈਠ, ਕੂਚਾਏ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ ਭਰੋਸਾ। ਹਜ਼ੂਰ ਨੇ ਕਿਹਾ ਦੇਖ ਇਸ ਭਰੋਸੇ ਨਾਲ ਬੈਠ ਤੈ ਜਾ ਕੇ ਦੁਆਰ ਆਸਾਂ ਕੈ ਬਿਡਾਨ ਸਵਾਰ, ਅੰਤ ਕਰੁਣਾ ਕੇ ਤੂਰ ਟੋਕ ਤੂਰ ਤਾਹੇ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉੱਠ ਚਲਤ ਸਮਾਰ ਹੈ, ਛਾੜ ਹੰਕਾਰ ਛਾਰ ਹੋਏ ਗੁਰਮਾਰਗ ਮੈਂ, ਕਬੂ ਕੈ ਦਇਆ ਕੈ ਦਇਆਲ ਪੱਗ ਧਾਰ ਹੈ, ਕਦੀ ਤਾਂ ਦਿਆਲੂ ਤੇਰੇ ਤੇ ਮਿਹਰ ਕਰੇਗਾ ਨਾ। ਹਜ਼ੂਰ ਤੇ ਭਰੋਸਾ ਨਾ ਬਣਾਇਆ, ਰਾਜੇ ਦੀ ਰਾਣੀ ਨੇ ਪਟਰਾਣੀ ਨੇ ਸ਼ੰਕਾ ਬਣਾ ਲਿਆ, ਗੋਦੀ ਚ ਬੈਠਿਆ ਕਿਹਾ, ਕਹਿਣ ਲੱਗੇ ਕਾਹਦਾ ਸੰਤਾਨ ਦਾ ਸੁਖ ਪਾਏਗਾ, ਗੁਰੂਆਂ ਦੀ ਪ੍ਰੀਖਿਆ। ਕਹਿੰਦੇ ਨੇ ਰਾਜੇ ਜੈ ਸਿੰਘ ਨੇ ਆਪਣੀ ਪੱਗ ਲਾ ਦਿੱਤੀ ਤੇ ਬਾਲਾ ਪ੍ਰੀਤਮ ਦੇ ਚਰਨਾਂ ਚ ਪੱਗ ਰੱਖ ਕੇ ਆਪਣੇ ਖੰਜੂਆਂ ਦੇ ਨੀਰ ਨਾਲ ਚਰਨ ਧੋ ਕੇ ਕਿਹਾ, ਸੱਚੇ ਪਾਤਸ਼ਾਹ ਭੁੱਲ ਗਏ ਸਾਂ, ਕਿਰਪਾ ਕਰਕੇ ਬਖਸ਼ ਲੈ। ਤੇ ਜਿਹੜੀ ਅਰਦਾਸ ਦੇ ਸ਼ਬਦ ਉਹਨੇ ਕਹੇ ਉਹ ਸ਼ਬਦ ਸਨ ਕਿ ਮਹਾਰਾਜ ਰਾਣੀ ਦੇ ਅੰਦਰ ਸ਼ੰਕਾ ਸੀ, ਪਰ ਅਸੀਂ ਬੱਚੇ ਆ ਖਿੰਨ ਖਿੰਨ ਭੁੱਲਣੇ ਆ, ਤੁਸੀਂ ਵੱਡੇ ਹੋ ਸਾਨੂੰ ਬਖਸ਼ ਲਓ। ਕਹਿੰਦੇ ਨੇ ਰਾਜਾ ਤੇ ਰਾਣੀ ਦੋਨੋਂ ਚਰਨਾਂ ਤੇ ਡਿੱਗ ਪਏ, ਸਤਿਗੁਰੂ ਉਹਨਾਂ ਦੀ ਵੇਦਨਾ ਸੁਣ ਕੇ ਮੁਸਕਰਾ ਪਏ। ਇਹੀ ਗੱਲ ਮੈਂ ਕਈ ਵਾਰੀ ਸੋਚਣਾ, ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਕਦੀ ਨਹੀਂ ਭੁੱਲਦਾ, ਸੱਚੀ ਮੁੱਚੀ ਨਹੀਂ ਭੁੱਲਦਾ, ਗੁਰੂ ਕਦੀ ਨਹੀਂ ਭੁੱਲਦਾ, ਇਹਨੂੰ ਤਰਕ ਚ ਨਾ ਬੇਅਦਬੀ ਚ ਨਾ ਲਿਜਾਣਾ, ਪਰਮਾਤਮਾ ਜਿੱਡਾ ਭੁਲੱਕੜੀ ਕੋਈ ਨਹੀਂ, ਬੜਾ ਭੁੱਲਦਾ ਹੈ। ਅਸੀਂ ਕਹਾਂਗੇ ਜੀ ਕੀ ਭੁੱਲਦਾ ਹੈ, ਸ਼ਬਦ ਕਹਿ ਦਿੱਤੇ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਚ ਕੋਈ ਸ਼ੱਕ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਵਰਗਾ ਭੁਲੱਕੜ ਕੋਈ ਨਹੀਂ, ਚੇਤੇ ਰੱਖੀ ਉਹ ਹਰ ਜੀਵ ਨੂੰ ਚੇਤੇ ਰੱਖਦਾ, ਕਿਸੇ ਨੂੰ ਨਹੀਂ ਭੁੱਲਦਾ। ਪਰ ਏਡਾ ਵੱਡਾ ਭੁਲੱਕੜੇ ਬੰਦਾ ਸਵੇਰੇ ਪਾਪ ਕਰਦਾ, ਰੱਬ ਭੁੱਲ ਕੇ ਸ਼ਾਮ ਨੂੰ ਫਿਰ ਜ਼ਿੰਦਗੀ ਦੇ ਦਿੰਦਾ, ਭੁੱਲਦਾ ਨਹੀਂ ਉਹ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀ ਮਨ ਗਾਹਰੈ ਪਸ਼ ਪਸ਼ੂ ਨਗ ਨਾਗਨ ਰਾਤ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਕ ਤੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਤ ਦੁਖਨ ਦੇਖਤ ਹੈ। ਭੁੱਲ ਗਿਆ ਇੱਡੀ ਛੇਤੀ, ਗੁਨਾਹ ਦੇਖਣੇ ਵੀ ਪਿਆ ਹੈ, ਗਲਤੀਆਂ ਦੇਖਦੇ ਵੀ ਪਏ ਹੋ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੂਸਰੀ ਬੇਨਤੀ, ਉਦਨ ਭਾਈ ਸਾਹਿਬ ਨੇ ਰਾਤ ਸ਼ਬਦ ਪੜਿਆ ਸੋਢੀ ਸਾਹਿਬ ਨੇ, ਦੇਖੋ ਪ੍ਰਮਾਣ ਤਾਂ ਮੈਂ ਵੀ ਬੜੀ ਵਾਰੀ ਲਾਇਆ, ਪਰ ਇੱਕ ਗੱਲ ਸੀਨੇ ਨੂੰ ਉਦਨ ਵਿੰਨ ਗਈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਅਗਲਾ ਬਚਨ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਗੁਰਮੁਖੋ ਔਗਣ ਕਦੀ ਨੀ ਚਿਤਾਰਦਾ, ਉਹ ਕਦੀ ਪਾਪੀ ਨੂੰ ਪਾਪੀ ਕਹਿ ਕੇ ਨੀ ਦੁਰਕਾਰਦਾ। ਇਹਨਾਂ ਕਿਰਪਾਲੂ ਹੈ, ਪਾਪੀਆਂ ਤੇ ਵੀ ਪਰਦੇ ਪਾਉਂਦਾ, ਪਾਪੀਆਂ ਨੂੰ ਵੀ ਢੱਕ ਲੈਂਦਾ। ਉਹਨਾਂ ਦੋਨਾਂ ਜੀਆਂ ਨੇ, ਪਟਰਾਣੀ ਨੇ ਚਰਨ ਪਕੜੇ, ਹਜ਼ੂਰ ਦੇ ਰਾਜੇ ਨੇ ਚਰਨ ਪਕੜੇ, ਬਾਲਾ ਪ੍ਰੀਤਮ ਭੁੱਲ ਗਏ। ਧੰਨ ਗੁਰੂ ਹਰਿਕ੍ਰਿਸ਼ਨ ਹੱਸ ਪਏ, ਕਹਿਣ ਲੱਗੇ ਜੇ ਗੁਰੂ ਨੂੰ ਮਾਪੇ ਬਣਾ ਲਓ, ਗੱਲ ਇੰਨੀ ਏ, ਮਾਂ ਕਦੀ ਵੀ ਬੱਚਿਆਂ ਦੇ ਔਗਣ ਨਹੀਂ ਚਿਤਾਰਦੀ, ਕਦੀ ਮਾਂ ਬੱਚੇ ਦੀਆਂ ਭੁੱਲਾਂ ਨਹੀਂ ਚਿਤਾਰਦੀ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਕਿਹਾ ਕਿ ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਹੱਸ ਪਏ, ਬਹਲਾ ਪ੍ਰੀਤਮ, ਪਟਰਾਣੀ ਦੇ ਅਥਰਾ ਅਥਰੂ ਪੂੰਜੇ, ਫਿਰ ਗੋਦ ਚ ਬੈਠ ਕੇ ਕਹਿਣ ਲੱਗੇ, ਮਾਂ ਕੈਸੇ ਕਮਾਲ ਦਾ ਗੁਰੂ, ਰਹਿਮਤਾਂ ਦਾ ਦਾਤਾ, ਮਾਂ ਬੋਲ ਤੈਨੂੰ ਕੀ ਚਾਹੀਦਾ। ਕਹਿਣ ਲੱਗੀ, ਜਿਹੜੇ ਸ਼ਬਦ ਕਹੇ ਜੇ ਸੰਤਾਨ ਦਾ ਸੱਚੀ ਮੁੱਚੀ ਦੁੱਖ ਹੈ, ਕਰ ਪੁੱਤਰ ਧੀ ਨੀ। ਕਹਿਣ ਲੱਗੇ, ਜਾਹੋ ਸੰਤਾਨ ਵੀ ਪੈਦਾ ਹੋਵੇਗੀ, ਰਹਿੰਦੀ ਦੁਨੀਆਂ ਤੱਕ ਸੁੱਖ ਮਾਣੋਗੇ, ਸੁੱਖ ਭੋਗੋਗੇ। ਪਰ ਰਾਜਾ ਜੈ ਸਿੰਘ, ਸੱਚਮੁੱਚ ਤੂੰ ਭਾਗਾਂ ਵਾਲਾ? ਉਸ ਵੇਲੇ ਪਤਾ ਨੀ ਦਿੱਲੀ ਵਿੱਚ ਕਿਤਨੇ ਅਮੀਰਾਂ ਦੇ, ਵਜ਼ੀਰਾਂ ਦੇ, ਰਿਆਸਤਾਂ ਵਾਲੇ ਰਾਜਿਆਂ ਦੇ ਬੰਗਲੇ ਸਨ, ਸਾਰੇ ਬੰਗਲੇ ਖੰਡਰਾਤ ਹੋ ਗਏ, ਪਰ ਤੇਰਾ ਬੰਗਲਾ ਇੱਕ ਐਸਾ ਹੈ ਜਿਹੜਾ ਬੰਗਲਾ ਸਾਹਿਬ ਬਣ ਗਿਆ। ਇੱਥੇ ਅੱਜ ਵੀ ਚੁਲੀ ਅੱਡ ਕੇ ਕਹਿੰਦੇ ਨੇ, ਮੇਰੀ ਚੁਲੀ ਚ ਅੰਮ੍ਰਿਤ ਜਲ ਪਾ ਦਿਓ। ਉਹ ਬੰਗਲਾ ਨਹੀਂ ਰਿਹਾ, ਉਹ ਬੰਗਲਾ ਸਾਹਿਬ ਬਣ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਅਸੀਸ ਨਾਲ ਉਹਨਾਂ ਦੇ ਘਰ ਫਿਰ ਪੁੱਤਰ ਹੋਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਕੀਤੀਆਂ। ਬਸ ਮੇਰੀ ਬੇਨਤੀ ਇੰਨੀ ਕੁ ਵੇ, ਗੁਰਮੁਖੋ ਵਿਸ਼ਵਾਸ ਬਣਾਈਏ। ਦੇਖੋ ਤੁਰਦਿਆਂ ਬਹੁਤ ਕੁਛ ਹੁੰਦਾ, ਆਪਣੇ ਤੇ ਬਣ ਕੇ ਰਹੀਏ। ਜੇ ਅੱਜ ਧੱਕੇ ਪੈਂਦੇ ਨੇ, ਕੱਲ ਨੂੰ ਗਲੇ ਵੀ ਲਾਏਗਾ। ਜੇ ਅੱਜ ਔ ਖਾਈਏ, ਕੱਲ ਨੂੰ ਸੀਨੇ ਚ ਲਾਏਗਾ। ਤੁਸੀਂ ਮਤਾਵਾਂ ਬੈਠੀਆਂ, ਜੇ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ, ਕਦੀ ਪੁੱਛ ਕੇ ਦੇਖੋ ਆਪਣੇ ਅੰਦਰ ਨੂੰ। ਇੱਕ ਵਾਰੀ ਬੱਚੇ ਨੂੰ ਚਪੇੜ ਮਾਰ ਕੇ ਤੁਸੀਂ ਝਿੜਕਦੀਆਂ, ਜੇ ਨਿਆਣਾ ਰੋਂਦਾ, ਉਹਦੀਆਂ ਅੱਖਾਂ ਚੋਂ ਪਾਣੀ ਨਿਕਲਦਾ, ਆਪਣੇ ਮਨ ਨੂੰ ਪੁੱਛ ਕੇ ਦੇਖੋ, ਚਪੇੜ ਮਾਰਨ ਤੋਂ ਬਾਅਦ ਤੁਸੀਂ ਕਿੰਨਾ ਕੁ ਰੋਂਦੀਆਂ ਜੇ। ਤੁਹਾਡਾ ਅੰਦਰ ਵਾਰ ਵਾਰ ਲੁੜਛਦਾ। ਬਸ ਆਹ ਕੁਛ ਹੀ ਗੁਰੂ ਏ, ਜੇ ਧੱਕਾ ਪੈ ਗਿਆ ਤੇ ਡੋਲ ਨਾ, ਜਿੰਨਾ ਧੱਕਾ ਪਿਆ ਉਨਾ ਗੁਰੂ ਸੀਨੇ ਨਾਲ ਲਾ ਲੈਂਦਾ। ਤੇ ਜਿਹੜੇ ਭਾਵਨਾ ਨਾਲ ਅਰਦਾਸ ਕਰਨਗੇ, ਫਿਰ ਉਹੀ ਸ਼ਬਦ ਗੁਰਮੁਖਾਂ ਪੜਿਆ ਕਿ ਥਿਰ ਘਰ। ਥਿਰ ਘਰ ਦਾ ਅਰਥ ਕੀ? ਥਿਰ ਦਾ ਅਰਥ ਟਿਕਣਾ। ਗੁਰੂ ਗ੍ਰੰਥ ਸਾਹਿਬ ਚ ਘਰ ਦੇ ਬੜੇ ਅਰਥ ਨੇ। ਘਰ ਦਾ ਅਰਥ ਖਿਰਦਾ ਵੀ ਏ, ਘਰ ਦਾ ਅਰਥ ਗ੍ਰੰਥ ਵੀ ਏ, ਘਰ ਦਾ ਅਰਥ ਸੰਗਤ ਵੀ ਏ। ਅਸੀਂ ਪੜ੍ਹਦੇ ਹਾਂ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉੱਥੇ ਘਰ ਦਾ ਅਰਥ ਖਿਰਦਾ। ਛੇ ਘਰ ਛੇ ਗੁਰ ਛੇ ਉਪਦੇਸ਼, ਉੱਥੇ ਘਰ ਦਾ ਅਰਥ ਛੇ ਸ਼ਾਸਤਰ। ਐਸੇ ਘਰ ਹਮ ਬਹੁਤ ਵਸਾਏ, ਉੱਥੇ ਘਰ ਦਾ ਅਰਥ ਜੂਨ ਜਨਮ। ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਘਰ ਦਾ ਅਰਥ ਆਤਮਕ ਅਵਸਥਾ। ਨਿਜ ਘਰ ਮਹਿਲ ਪਾਵੋ, ਆਤਮਕ ਜੀਵ ਵਿੱਚ ਟਿਕੋ। ਥਿਰ ਘਰ ਇਹਦਾ ਅਰਥ ਹੈ ਉਸ ਘਰ ਵਿੱਚ ਬਹਿ ਜਾ ਜਿੱਥੇ ਸ਼ੰਕਾ ਨਾ ਪੈਦਾ ਹੋਵੇ। ਥਿਰ ਘਰ ਵਿਸ਼ਵਾਸ ਦਾ ਘਰ, ਅਡੋਲਤਾ ਦਾ ਘਰ। ਥਿਰ ਘਰ ਬੈਸੋ, ਬੈਠ ਜਾਓ, ਟਿਕ ਕੇ ਕੌਣ ਹਰ ਜਨ ਪਿਆਰੇ। ਇਹ ਪਿਆਰੇ ਹਰੀ ਦੇ ਜਨ ਬੈਠ ਤੇ ਸਹੀ, ਫਿਰ ਕੀ ਹੋਵੇਗਾ? ਸਤਿਗੁਰ ਤੁਮਰੇ ਕਾਸ਼ ਸਵਾਰੇ। ਦੁਸ਼ਟ ਦੂਤ ਤੇਰੇ ਅੰਦਰ ਦੇ ਦੁਸ਼ਮਨਾਂ ਨੂੰ, ਕਾਮ ਕ੍ਰੋਧ ਲੋ ਮੋਹੰਕਾਰ ਤੋਂ ਗੁਰੂ ਤੈਨੂੰ ਬਚਾਏਗਾ, ਬਾਹਰ ਦੇ ਦੁਸ਼ਟਾਂ ਤੋਂ ਵੀ ਬਚਾਏਗਾ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ, ਤੇਰੀ ਇੱਜ਼ਤ ਗੁਰੂ ਰੱਖੇਗਾ, ਕਰਤਾਰ ਰੱਖੇਗਾ। ਦਨ ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਵਸ ਕਰ ਦੀਨੇ। ਬਾਦਸ਼ਾਹ ਤੇ ਸੁਲਤਾਨ ਤੇਰੇ ਚਰਨਾਂ ਵਿੱਚ ਆ ਕੇ ਝੁਕ ਜਾਣਗੇ, ਪਰ ਤੂੰ ਭਰੋਸਾ ਬਣਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਬਾਲਾ ਪ੍ਰੀਤਮ ਮੇਰ ਕਰੇ, ਸੱਚਮੁੱਚ ਸਾਡਾ ਵਿਸ਼ਵਾਸ ਬਣ ਜਾਏ। ਵਿਸ਼ਵਾਸ ਬਣਦਾ ਅਰਦਾਸ ਕਰਕੇ, ਅਰਦਾਸ ਵਿਸ਼ਵਾਸ ਨਾਲ ਕੀਤੀ ਜਾਂਦੀ ਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਰਾਤ ਦੇ ਦੀਵਾਨ ਵਿੱਚ। ਫਿਰ ਅਸੀਂ ਬਾਣੀ ਔਰ ਕੱਲ ਨੂੰ
ਕਿਉਂਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਇਸ ਫੇਰੀ ਦਾ ਆਖਰੀ ਕੀਰਤਨ ਹੋਣਾ ਤੇ ਫਿਰ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਉਹ ਜੀਵਨ ਵੇਖਾਂਗੇ ਕਿ ਬਾਦਸ਼ਾਹ ਦਰਬਾਰ ਵਿੱਚ ਸਾਹਮਣੇ ਖਲੋਤਾ ਹੋਵੇ ਆ ਕੇ ਪਰ ਦਰਵਾਜ਼ਾ ਨਹੀਂ ਖੋਲਣਾ। ਬਾਦਸ਼ਾਹ ਦੇ ਪੁੱਤਰ ਨੂੰ ਪਿਆਰ ਕੀਤਾ ਤੇ ਉਸ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਕੂਚ ਕਰਨ ਤੋਂ ਪਹਿਲਾਂ, ਚੋਲਾ ਤਿਆਗਣ ਤੋਂ ਪਹਿਲਾਂ ਇੱਕ ਗੱਲ ਕਹਿ ਦੇਣੀ, ਅੱਜ ਤੋਂ ਬਾਅਦ ਜੋਤ ਮੇਰੇ ਬਾਬੇ ਕੋਲ ਹੋਵੇਗੀ। ਇਹ ਅਸੀਂ ਕੱਲ ਨੂੰ ਵਿਚਾਰਾਂਗੇ। ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।